ਕਹਿੰਦਾ ਜਿਹੜੀ 67 ਨਜੂਮੀਆਂ ਨੇ ਕਹੀ ਸੀ ਉਹ ਆ ਗਈ। ਬੜਾ ਪਰੇਸ਼ਾਨ ਹੋਇਆ, ਦੁਖੀ ਹੋਇਆ। ਫਿਰ ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਆਈ, 6ਵੇਂ ਪਾਤਸ਼ਾਹ ਨੂੰ ਇਹਨੇ ਸਿਮਰਿਆ ਤੇ ਸਤਿਗੁਰੂ ਜੀ ਆ ਕੇ ਹਾਜ਼ਰ ਹੋ ਗਏ। ਦੋਵੇਂ ਸ਼ੇਰ ਜੋ ਬਾਦਸ਼ਾਹ ਵੱਲ ਵੱਧ ਰਹੇ ਸੀ, ਮੂੰਹ ਪਸਾਰ ਕੇ, ਤੁੰਡ ਪਸਾਰ ਕੇ, ਉਹਨਾਂ ਦੇ ਮੂੰਹਾਂ ਤੇ ਸਤਿਗੁਰੂ ਜੀ ਨੇ ਆਪਣੇ ਦੋਵਾਂ ਹੱਥਾਂ ਚ ਫੜੇ ਹੋਏ ਰੁਮਾਲ ਦਿੱਤੇ ਨੇ, ਪਰੇ ਕਰ ਦਿੱਤਾ ਉਹਨਾਂ ਨੂੰ ਤੇ ਮਨੁੱਖਾਂ ਵਾਲਾ ਮੂੰਹ ਬਣਾ ਕੇ ਉਹ ਦੋਵੇਂ ਸ਼ੇਰ ਬੋਲੇ, ਬਾਦਸ਼ਾਹ ਅੱਜ ਤਾਂ ਸਤਿਗੁਰਾਂ ਨੇ ਤੈਨੂੰ ਸਾਡੇ ਕੋਲੋਂ ਛੁਡਾ ਲਿਆ, ਵੇਖ ਸਤਿਗੁਰੂ ਜੀ ਤੇਰੀ ਕਿਵੇਂ ਰੱਖਿਆ ਕਰ ਰਹੇ ਨੇ, ਪਰ ਤੂੰ ਇਹਨਾਂ ਨੂੰ ਆਪਣੇ ਹਿਰਦੇ ਚੋਂ ਮਨੋਂ ਭੁਲਾਇਆ ਹੋਇਆ, ਹਾਲੇ ਵੀ ਸਮਾਂ ਤੂੰ ਸਤਿਗੁਰਾਂ ਨੂੰ ਯਾਦ ਕਰ, ਇਹਨਾਂ ਨੂੰ ਸਿਮਰ। ਇਹ ਕਹਿ ਕੇ ਦੋਵੇਂ ਸ਼ੇਰ ਅਲੋਪ ਹੋ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਵੀ ਗੁਪਤ ਹੋ ਗਏ। ਬਾਦਸ਼ਾਹ ਜਹਾਂਗੀਰ ਕੱਲਾ ਪਲਗੇ ਤੇ ਪਿਆ, ਰਾਤ ਨੂੰ ਹੁਣ ਨੀਂਦ ਨਹੀਂ ਪੈਂਦੀ, ਇੰਨਾ ਜ਼ਿਆਦਾ ਡਰਿਆ ਤੇ ਸਹਿਮਿਆ, ਕੰਬ ਰਿਹਾ, ਕਿਉਂਕਿ ਇਹਦੇ ਚੀਂਕ ਝਿਆੜੇ ਦੀ ਆਵਾਜ਼ ਬਾਹਰ ਕਿਸੇ ਸਿਪਾਹੀ ਦੇ ਕੰਨਾਂ ਚ ਨਹੀਂ ਵੀ ਪਈ। ਇਸ ਕਰਕੇ ਬੜਾ ਦੁਖੀ ਹੈ, ਪਰੇਸ਼ਾਨ ਹੈ, ਰਾਤ ਜਾਗਦੇ ਹੀ ਬਤੀਤ ਕਰ ਰਿਹਾ, ਜਿਵੇਂ ਨਜੂਮੀਆਂ ਨੂੰ ਸੱਦ ਕੇ ਉਹਨਾਂ ਨਾਲ ਮਸ਼ਵਰੇ ਕਰ ਰਿਹਾ, ਸਲਾਹਾਂ ਕਰ ਰਿਹਾ। ਬਾਦਸ਼ਾਹ ਆਓ ਸਤਿਗੁਰਾਂ ਦੇ ਦਰ ਘਰ ਦੀ ਇਹ ਕਲਾ ਦੀ ਕਥਾ, ਮਨ ਬਿਰਤੀਆਂ 6ਵੇਂ ਪਾਤਸ਼ਾਹ ਦੇ ਚਰਨਾਂ ਨਾਲ, ਸੁਰਤੀਆਂ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਫਿਰ ਇਹ ਪਾਵਨ ਕਥਾ ਨੂੰ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸੰਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੋਪਈ ਭਏ ਲੋਪ ਗੁਰ ਕੇ ਹਰ ਦੋ।
ਸਤਿਗੁਰੂ ਜੀ ਵੀ ਅਲੋਪ ਹੋ ਗਏ ਤੇ ਉਹ ਜਿਹੜੇ ਦੋ ਭਿਆਨਕ ਰੂਪ ਧਾਰਨ ਕਰਕੇ ਸ਼ੇਰ ਆਏ ਸਨ ਬਾਦਸ਼ਾਹ ਜਹਾਂਗੀਰ ਨੂੰ ਡਰਾਉਣ ਵਾਸਤੇ, ਉਹ ਦੋਵੇਂ ਸ਼ੇਰ ਵੀ ਅਲੋਪ ਹੋ ਗਏ।
ਸੁਪਤਿਉ ਸ਼ਾਹ ਨਾ ਡਰ ਤਰਸੋ।
ਬਾਦਸ਼ਾਹ ਨੂੰ ਨੀਂਦ ਕਿੱਥੇ ਆਉਣੀ ਸੀ, ਰਾਤ ਨੂੰ ਇੰਨਾ ਜ਼ਿਆਦਾ ਡਰਿਆ ਸਹਿਮਿਆ ਕਿ ਮੁੜ ਕੇ ਬਾਦਸ਼ਾਹ ਨੂੰ ਨੀਂਦ ਨਹੀਂ ਆਈ।
ਜਾਗ ਜਾਮਨੀ ਜਾਮ ਗੁਜ਼ਾਰੇ
ਸਾਰੀ ਰਾਤ, ਪਹਿਰ ਰਾਤ ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਇਹ ਸਾਰੀ ਕਲਾ ਵਰਤੀ ਹੈ, ਤੇ ਪਹਿਰ ਕੀ ਰਾਤ ਬਾਕੀ ਰਹਿੰਦੀ ਸੀ, ਉਹ ਰਾਤ ਵੀ ਇਹਨੇ ਜਾਗ ਕੇ ਬਤੀਤ ਕੀਤੀ ਹੈ।
ਭਈ ਪ੍ਰਭਾਤ ਸਿਮਰ ਗਤ ਸਾਰੇ,
ਔਰ ਦਿਨ ਚੜ ਆਇਆ, ਸੁਬਾਹ ਹੋ ਗਈ, ਸੂਰਜ ਉਦੇ ਹੋ ਗਿਆ, ਉਸ ਵਕਤ ਇਹਨੇ ਸਾਰੀ ਰਾਤ ਦੀ ਜਿਹੜੀ ਗਤ ਹਾਲਤ ਸੀ ਉਹਨੂੰ ਭਲੀ ਪ੍ਰਕਾਰ ਨਾਲ ਯਾਦ ਕੀਤਾ ਹੈ।
ਬੋਲੇ ਨਿਕਟ ਨਜੂਮੀ ਸਿਆਣੇ,
ਇਹਦੇ ਕੋਲ ਜਿਹੜੇ ਸਿਆਣੇ ਸਿਆਣੇ ਨਜੂਮੀ ਸੀ, ਜੋਤਸ਼ੀ ਸੀ, ਜਿਹੜੇ ਸਾਰੇ ਦੁੱਖ ਸੁੱਖ ਦੱਸਦੇ ਸਨ, ਇਹ ਜੋਤਿਸ਼ ਰੇਖਾਵਾਂ ਪੜ੍ਹ ਕੇ ਸਾਰੀ ਬਿਪਤਾ ਆਦਿਕ ਦੱਸਦੇ ਸਨ, ਉਹ ਜਿੰਨੇ ਸਿਆਣੇ ਸਿਆਣੇ ਨਜੂਮੀ ਸੀ ਬਾਦਸ਼ਾਹ ਦੇ ਕੋਲ, ਉਹ ਆ ਕੇ ਬੈਠੇ ਨੇ, ਉਹਨਾਂ ਦੇ ਨਾਲ ਇਹਨੇ ਬੈਠ ਕੇ ਗੱਲਬਾਤ ਕੀਤੀ ਹੈ।
ਆਏ ਸਲਾਮਨ ਕਰ ਨਿਜ ਕਾਨੇ,
ਉਸ ਵਕਤ ਬਾਦਸ਼ਾਹ ਦੇ ਕੋਲ ਜ ਨਜੂਮੀ ਸਾਰੇ ਇਕੱਠੇ ਹੋ ਕੇ ਆ ਗਏ, ਸਾਰਿਆਂ ਨਜੂਮੀਆਂ ਨੇ ਆ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ ਹੈ, ਨਮਸਕਾਰ ਕਰਕੇ ਇਹਦੇ ਕੋਲ ਬੈਠੇ ਹਨ।
300 ਨਿਸਕੀ ਸਕਲ ਸੁਣਾਏ,
ਉਹਨਾਂ ਨਜੂਮੀਆਂ ਦੇ ਨਾਲ ਇਹਨੇ ਰਾਤ ਦੀ ਸਾਰੀ ਗੱਲਬਾਤ ਸਾਂਝੀ ਕੀਤੀ, ਜੋ ਰਾਤ ਨੂੰ ਇਹਨੇ ਵੇਖਿਆ, ਜੋ ਰਾਤ ਨੂੰ ਇਹਨੂੰ ਨਜ਼ਰ ਆਇਆ, ਉਹ ਸਾਰਾ ਕੁਝ ਇਹਨੇ ਨਜੂਮੀਆਂ ਨੂੰ ਦੱਸਿਆ। ਨਜੂਮੀਆਂ ਨੂੰ ਕਹਿਣ ਲੱਗਾ,
ਭਇਓ ਤਰਾਸ ਬੜ ਨੀਂਦ ਨਾ ਆਏ,
ਕਹਿਣ ਲੱਗਾ ਅੱਜ ਰਾਤ ਮੈਨੂੰ ਬੜਾ ਭਿਆਨਕ ਡਰ ਲੱਗਾ, ਬੜਾ ਭਿਆਨਕ ਡਰਿਆ ਹਾਂ ਮੈਂ, ਤੇ ਡਰਨ ਤੋਂ ਬਾਅਦ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ।
ਯੁਗ ਕੇ ਹਰ ਯੁਗ ਦਿਸ ਚੱਲ ਆਏ,
ਕਿਉਂਕਿ ਦੋ ਬੜੇ ਭਿਆਨਕ ਸ਼ੇਰ, ਉਹਨਾਂ ਦੇ ਮੂੰਹ ਬੜੇ ਭਿਆਨਕ ਸਨ, ਉਹਨਾਂ ਦੇ ਪੈਰਾਂ ਦੇ ਨਖੂਨ ਬੜੇ ਤਿੱਖੇ ਸਨ, ਤੇ ਬੜੇ ਵਿਕਰਾਲ ਰੂਪ ਉਹਨਾਂ ਦੋਹਾਂ ਸ਼ੇਰਾਂ ਦੇ ਦੋਵੇਂ ਪਾਸਿਓ। ਮੈਂ ਲੇਟਿਆ ਹੋਇਆ ਸੀ ਇੱਕ ਸੱਜੇ ਪਾਸਿਓ ਤੇ ਦੂਜਾ ਖੱਬੇ ਪਾਸਿਓ, ਦੋਹਾਂ ਪਾਸਿਆਂ ਤੋਂ ਉਹ ਭਿਆਨਕ ਸ਼ੇਰ ਚੱਲ ਕੇ ਮੇਰੇ ਵੱਲ ਵੱਧ ਕੇ ਆਏ।
ਪਾਇਨ ਸੋ ਮਮ ਉਧਰ ਦਬਾਏ,
ਉਹਨਾਂ ਨੇ ਆਪਣਿਆਂ ਪੈਰਾਂ ਨਾਲ ਆ ਕੇ ਇੱਕ ਨੇ ਮੇਰੀ ਛਾਤੀ ਦਬਾ ਲਈ, ਦੂਜੇ ਨੇ ਮੇਰੇ ਪੇਟ ਦੇ ਉੱਤੇ ਆਪਣੇ ਪੈਰ ਲਿਆ ਧਰੇ ਤੇ ਮੇਰੇ ਪੇਟ ਨੂੰ ਦਬਾ ਦਿੱਤਾ।
ਕਹੀ ਨਜੂਮੀ ਕੀ ਸੱਚ ਜਾਣੇ ਸਾਡ ਸਤੀ ਤਨ ਤਰ ਨਿਜ ਕਾਨੇ।
ਜਿਹੜੀ ਆਗਰੇ ਦੇ ਨਜੂਮੀ ਨੇ ਮੈਨੂੰ ਗੱਲ ਕਹੀ ਸੀ ਨਾ ਕਿ ਤੇਰੇ ਤੇ ਸਾੜ ਸਤੀ ਆਈ ਹੈ, ਮੈਂ ਉਹਦੀ ਹੁਣ ਕਹੀ ਹੋਈ ਗੱਲ ਨੂੰ ਸੱਚ ਕਰਕੇ ਜਾਣ ਲਿਆ। ਵਾਕਈ ਉਸ ਨਜੂਮੀ ਦੇ ਕਹਿਣ ਅਨੁਸਾਰ ਜਿਹੜੀਆਂ ਰਾਤ ਨੂੰ ਮੈਂ ਉਹ ਦੋਵੇਂ ਭਿਆਨਕ ਸ਼ੇਰ ਵੇਖੇ ਨੇ, ਉਹਨਾਂ ਨੂੰ ਵੇਖ ਕੇ ਮੈਂ ਸਮਝ ਗਿਆ ਕਿ ਵਾਕਈ ਨਜੂਮੀ ਨੇ ਸੱਚ ਕਿਹਾ ਸੀ, ਇਹੀ ਸਾੜ ਸਤੀ ਮੇਰੇ ਤੇ ਚੜ ਕੇ ਆਈ ਹੈ ਜੋ ਬੜੀ ਭਿਆਨਕ ਹੈ।
ਜਿਸ ਹਿਤ ਸਤਿਗੁਰ ਰਾਖੇ ਰਾਖੇ ਇਮ ਵਿਚਾਰ ਤਿੰਨ ਨਾਮ ਸੁਭਾਖੇ।
ਇਸ ਵਾਸਤੇ ਮੈਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਚ ਆਪਣੀ ਰੱਖਿਆ ਕਰਨ ਵਾਸਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਬੈਠ ਕੇ ਜਾਪ ਜਪੋ, ਉੱਥੇ ਬੈਠ ਕੇ ਜਪ ਕਰੋ ਤੇ ਉਹਨਾਂ ਨੂੰ ਮੈਂ ਆਪਣੇ ਰੱਖਿਆ ਕਰਨ ਵਾਸਤੇ ਉੱਥੇ ਰੱਖਿਆ। ਇਸ ਤਰ੍ਹਾਂ ਦੇ ਵਿਚਾਰ ਕਰਕੇ ਮੈਂ ਉਹਨਾਂ ਨੂੰ ਆਪਣੀ ਸਾਰੀ ਵਿਥਿਆ ਕਹਿ ਕੇ ਸੁਣਾਈ ਸੀ।
ਇਮ ਵਿਚਾਰ ਤਿੰਨ ਨਾਮ ਸੁਭਾਖੇ।
ਇਹ ਵਿਚਾਰ ਕਰਕੇ ਜਦੋਂ ਰਾਤ ਨੂੰ ਉਹ ਦੋਵੇਂ ਭਿਆਨਕ ਸ਼ੇਰ ਆਏ ਨਾ ਮੇਰੇ ਲਾਗੇ, ਤੇ ਫਿਰ ਮੈਂ ਜਦੋਂ ਸਤਿਗੁਰਾਂ ਨੂੰ ਯਾਦ ਕੀਤਾ, ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲਿਆ।
ਲੀਏ ਨਾਮ ਤਤਛਿਨ ਚਲ ਆਏ ਯੁਗ ਸ਼ੇਰਨ ਤੇ ਲੀਏ ਬਚਾਏ।
ਜਦੋਂ ਮੈਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲਿਆ, ਉਹਨਾਂ ਨੂੰ ਯਾਦ ਕੀਤਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਉਸੇ ਵੇਲੇ ਆ ਗਏ। ਗੁਰੂ ਹਰਗੋਬਿੰਦ ਸਾਹਿਬ ਉਸੇ ਵੇਲੇ ਆ ਕੇ ਹਾਜ਼ਰ ਹੋ ਗਏ। ਉਹਨਾਂ ਨੇ ਆ ਕੇ ਮੇਰੀ ਰੱਖਿਆ ਕੀਤੀ ਉਹਨਾਂ ਦੋਹਾਂ ਸ਼ੇਰਾਂ ਤੋਂ, ਨਹੀਂ ਤਾਂ ਉਹਨਾਂ ਦੋਹਾਂ ਸ਼ੇਰਾਂ ਨੇ ਮੈਨੂੰ ਮਾਰ ਹੀ ਮੁਕਾਉਣਾ ਸੀ। ਇਹ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੋਹਾਂ ਸ਼ੇਰਾਂ ਤੋਂ ਆ ਕੇ ਮੈਨੂੰ ਬਚਾਇਆ, ਤਤਛਿਨ ਆ ਕੇ ਮੇਰੀ ਰੱਖਿਆ ਕੀਤੀ ਹੈ।
ਸੁਣੀ ਬਾਤ ਬੋਲੇ ਤਬ ਸਿਆਨੇ।
ਜਦੋਂ ਬਾਦਸ਼ਾਹ ਨੇ ਇਹ ਗੱਲ ਕਹੀ ਨਾ, ਆਪਣਾ ਦੁੱਖ ਸੁਣਾਇਆ, ਤੇ ਉਹ ਜਿੰਨੇ ਸਿਆਣੇ ਬੈਠੇ ਸੀ, ਨਜੂਮੀ ਬੈਠੇ ਸੀ, ਬਾਦਸ਼ਾਹ ਦੀਆਂ ਗੱਲਾਂ ਸੁਣਦੇ ਸਨ।
ਜੀਵ ਅਵਸਥਾ ਤੀਨੋ ਜਾਣੇ
ਬੋਲੇ, ਕਹਿਣ ਲੱਗੇ ਬਾਦਸ਼ਾਹ, ਇਸ ਜੀਵ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਨੇ, ਤਿੰਨ ਪ੍ਰਕਾਰ ਦੀਆਂ ਅਵਸਥਾਵਾਂ ਵਿੱਚ ਜੀਵ ਵਿਚਰਦਾ ਹੈ।
ਗਾਡੀ ਨੀਂਦ ਬਿਖੈ ਜਬ ਸੋਵੇ।
ਇੱਕ ਤਾਂ ਅਵਸਥਾ ਹੁੰਦੀ ਹੈ ਗੂੜੀ ਨੀਂਦ ਦੀ, ਜਿਹਨੂੰ ਸੁਖੋਪਤੀ ਕਹਿੰਦੇ ਨੇ। ਉਸ ਗੂੜੀ ਸੁਖੋਪਤੀ ਦੀ ਅਵਸਥਾ ਦੇ ਵਿੱਚ ਜਦੋਂ ਗੂੜੀ ਨੀਂਦ ਚ ਇਨਸਾਨ ਸੁੱਤਾ ਹੁੰਦਾ ਹੈ,
ਇੰਦਰੈ ਮਨ ਆਦਿਕ ਲੈ ਹੋਵੇ,
ਉਸ ਵੇਲੇ ਇੰਦਰੀਆਂ ਤੇ ਇਨਸਾਨ ਦਾ ਜਿਹੜਾ ਮਨ ਹੈ ਸਭ ਕੁਝ ਲੈ ਹੋ ਜਾਂਦਾ। ਜਦੋਂ ਗੂੜੀ ਨੀਂਦ ਹੁੰਦੀ ਹੈ ਨਾ, ਉਦੋਂ ਮਨ ਵੀ ਨਹੀਂ ਰਹਿੰਦਾ, ਉਦੋਂ ਮਨ ਔਰ ਇੰਦਰੀਆਂ ਉਸ ਗੂੜੀ ਨੀਂਦ ਦੀ ਅਵਸਥਾ ਦੇ ਵਿੱਚ ਵਿਲੈ ਹੋ ਜਾਂਦੀਆਂ ਨੇ, ਲੈ ਹੋ ਜਾਂਦੀਆਂ ਹਨ।
ਬਸੈਰੇ ਦੇ ਮੈਲੇ ਬੁੱਧ ਸੰਗ।
ਉਸ ਵੇਲੇ ਜਿਹੜੀ ਬੁੱਧੀ ਹੈ ਉਹ ਵੀ ਹਿਰਦੇ ਦੇ ਵਿੱਚ ਜਾ ਕੇ ਵਸਣ ਲੱਗ ਪੈਂਦੀ, ਉਹ ਵੀ ਲੈ ਹੋ ਜਾਂਦੀ ਹੈ।
ਕਛ ਸੁਧ ਰਹਿ ਨਾ ਆਦਿਕ ਅੰਗ।
ਉਸ ਵੇਲੇ ਨਾ ਸਰੀਰ ਦੀ ਕੋਈ ਸੁਧ ਰਹਿੰਦੀ ਹੈ, ਨਾ ਸਰੀਰ ਦੇ ਅੰਗਾਂ ਦੀ ਕੋਈ ਸੋਝੀ ਰਹਿੰਦੀ ਹੈ, ਨਾ ਹੀ ਕਿਸੇ ਪ੍ਰਕਾਰ ਦੇ ਮਨ ਦੀ ਜਾਂ ਕਿਸੇ ਫੁਰਨੇ ਦੀ ਕੋਈ ਸੋਝੀ ਨਹੀਂ ਰਹਿ ਜਾਂਦੀ।
ਤੇ ਜਬ ਉਥਾਨ ਕੋ ਪਾਵੇ।
ਉਸ ਗੂੜੀ ਨੀਂਦ ਦੀ ਅਵਸਥਾ ਵਿੱਚੋਂ ਫਿਰ ਜਦੋਂ ਉਥਾਨ ਪਾਉਂਦਾ, ਜਦੋਂ ਗੂੜੀ ਨੀਂਦ ਟੁੱਟ ਜਾਂਦੀ ਹੈ ਤੇ ਗੂੜੀ ਨੀਂਦ ਤੋਂ ਜਦੋਂ ਇਹ ਉਥਾਨ ਪਾਉਂਦਾ ਤੇ ਫਿਰ ਇਹਦੀ ਦੂਸਰੀ ਅਵਸਥਾ ਸ਼ੁਰੂ ਹੁੰਦੀ ਹੈ।
ਸੁਪਨ ਅਵਸਥਾ ਮੈਂ ਗਾਰ ਆਵੇ।
ਗਲੇ ਦੇ ਵਿੱਚ ਇੱਕ ਸੁਖੋਪਤੀ ਨਾੜੀ ਹੈ, ਗਲੇ ਦੇ ਵਿੱਚ ਇੱਕ ਸਵਪਨ ਨਾੜੀ ਹੈ, ਫਿਰ ਉਸ ਸਵਪਨ ਨਾੜੀ ਦੇ ਵਿੱਚ ਇਹਦੀ ਬੁੱਧੀ ਆ ਜਾਂਦੀ ਹੈ। ਜਦੋਂ ਸੁਖੋਪਤੀ ਹੁੰਦੀ, ਗੂੜੀ ਨੀਂਦ ਹੁੰਦੀ ਹੈ, ਉਦੋਂ ਇਹਦੀ ਬੁੱਧੀ ਜਿਹੜੀ ਆ ਉਹ ਹਿਰਦੇ ਵਿੱਚ ਆ ਜਾਂਦੀ, ਉਦੋਂ ਸੁਖੋਪਤੀ ਵਿੱਚ ਇਹਦੀ ਬੁੱਧੀ ਹਿਰਦੇ ਚ ਰਹਿੰਦੀ ਹੈ। ਪਰ ਜਦੋਂ ਦੂਸਰੀ ਅਵਸਥਾ ਆਉਂਦੀ ਹੈ, ਸਵਪਨ ਅਵਸਥਾ ਜਿਹਨੂੰ ਕਹਿੰਦੇ ਨੇ, ਜਿਹਦੇ ਚ ਸੁਪਨਾ ਚੱਲ ਪੈਂਦਾ, ਸੁਪਨਾ ਨਜ਼ਰ ਆਉਂਦਾ, ਸੁਪਨੇ ਦੀ ਅਵਸਥਾ ਦੇ ਵਿੱਚ ਇਹਦੀ ਜਿਹੜੀ ਬੁੱਧੀ ਹੈ ਜਾਂ ਇਹਦਾ ਜਿਹੜਾ ਮਨ ਹੈ, ਉਹ ਗਲੇ ਦੇ ਵਿੱਚ ਜਿਹੜੀ ਸਵਪਨ ਨਾੜੀ ਹੈ ਉਹਦੇ ਵਿੱਚ ਚੱਲ ਕੇ ਮਨ ਤੇ ਬੁੱਧੀ ਆ ਜਾਂਦੇ ਹਨ।
ਸੂਖਮ ਤੇ ਅਤ ਸੂਖਮ ਨਾਰੇ।
ਜਿਹੜੀ ਗਲੇ ਵਿੱਚ ਨਾੜੀ ਹੈ, ਸਵਪਨ ਨਾੜੀ ਹੈ, ਉਹ ਸੂਖਮ ਤੋਂ ਸੂਖਮ ਹੈ। ਵਿਦਵਾਨ ਇਹ ਵੀ ਕਹਿੰਦੇ ਨੇ ਕਿ ਵਾਲ ਨਾਲੋਂ ਵੀ 100 ਹਿੱਸੇ ਬਰੀਕ ਹੈ ਉਹ ਨਾੜੀ। ਜਿੰਨਾ ਵਾਲ ਬਰੀਕ ਹੁੰਦਾ ਨਾ ਕੇਸ, ਤੇ ਸਿਰ ਦੇ ਕੇਸ ਨਾਲੋਂ ਵਾਲ ਨਾਲੋਂ ਵੀ 100 ਹਿੱਸੇ ਬਰੀਕ, ਸੂਖਮ ਤੋਂ ਸੂਖਮ ਉਹ ਨਾੜੀ ਹੁੰਦੀ ਹੈ।
ਤਿਸ ਮੈਂ ਰਚਿਆ ਸ੍ਰਿਸ਼ਟ ਇਹ ਸਾਰੇ,
ਉਹਦੇ ਵਿੱਚ ਫਿਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ। ਉਸ ਸਵਪਨ ਨਾੜੀ ਵਿੱਚ ਇਹ ਸਾਰੀ ਸ੍ਰਿਸ਼ਟੀ ਅੰਦਰੋਂ ਅੰਦਰ ਹੀ ਕਲਪਦ ਹੈ, ਤਾਂ ਸੁੱਤਾ ਪਿਆ ਪਰ ਸੁਪਨਾ ਚੱਲ ਰਿਹਾ। ਸਵਪਨ ਨਾੜੀ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਲੈਂਦਾ। ਇਹ ਧਰਤੀ ਹੈ, ਇਹ ਬਨਸਪਤੀ ਹੈ, ਇਹ ਜਲ ਹੈ, ਇਹ ਵਾਯੂ ਹੈ, ਇਹ ਆਕਾਸ਼ ਹੈ, ਇਹ ਸੂਰਜ ਹੈ, ਇਹ ਚੰਦਰਮਾ। ਅੰਦਰ ਸਵਪਨ ਨਾੜੀ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਦੀ ਇਹ ਸਿਰਜਣਾ ਕਰ ਲੈਂਦਾ ਹੈ।
ਗਿਰ ਸਾਗਰ ਜੁੱਟ ਅਮਨੀ ਬਨਾਵੇ,
ਉੱਥੇ ਪਹਾੜਾਂ ਦੀ ਸਿਰਜਣਾ ਕਰ ਲੈਂਦਾ, ਸਮੁੰਦਰ ਦੀ ਸਿਰਜਣਾ ਕਰ ਲੈਂਦਾ, ਧਰਤੀ ਦੀ ਸਿਰਜਣਾ ਕਰ ਲੈਂਦਾ,
ਚੰਦ ਸੂਰ ਰਚ ਗਗਨ ਚੜਾਵੇ,
ਚੰਦਰਮਾ ਦੀ ਰਚਨਾ ਕਰ ਲੈਂਦਾ। ਸੂਰਜ ਵੀ ਉੱਥੇ ਬੈਠਾ ਆਪਣੇ ਅੰਦਰ ਹੀ ਸਵਪਨ ਨਾੜੀ ਵਿੱਚ ਬਣਾ ਲੈਂਦਾ, ਤੇ ਆਕਾਸ਼ ਦੇ ਵਿੱਚ ਸੂਰਜ ਤੇ ਚੰਦਰਮਾ ਨੂੰ ਚੜਦਿਆਂ ਵੇਖ ਲੈਂਦਾ।
ਹਾਂ ਤ੍ਰਾਸ ਕੈ ਆਨੰਦ ਹੋਏ,
ਉੱਥੇ ਕਈ ਵਾਰ ਡਰ ਵੀ ਜਾਂਦਾ ਤੇ ਕਈ ਵਾਰ ਆਨੰਦਿਤ ਵੀ ਹੁੰਦਾ। ਜੇ ਕੋਈ ਮਾੜੀ ਚੀਜ਼ ਵੇਖ ਲਵੇ ਸੁਪਨੇ ਦੇ ਵਿੱਚ ਤੇ ਉਸ ਮਾੜੀ ਚੀਜ਼ ਨੂੰ ਵੇਖ ਕੇ ਇਕਦਮ ਡਰ ਜਾਂਦਾ, ਭੈ ਭੀਤ ਹੋ ਜਾਂਦਾ। ਜੇ ਕੋਈ ਚੰਗੀ ਵਸਤੂ ਵੇਖ ਲਵੇ ਤੇ ਵੇਖ ਕੇ ਇਹਦੇ ਮਨ ਚ ਆਨੰਦ ਆਉਂਦਾ, ਇਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਦੁੱਖ ਸੁੱਖ ਸ਼ਤਰੂ ਮਿੱਤਰ ਸਭ ਜੋਏ,
ਉੱਥੇ ਇਹਨੂੰ ਦੁੱਖ ਵੀ ਮਹਿਸੂਸ ਹੁੰਦਾ, ਸੁੱਖ ਵੀ ਮਹਿਸੂਸ ਹੁੰਦਾ। ਸੁਪਨੇ ਦੇ ਵਿੱਚ ਜੇ ਦੁੱਖ ਦੇਣ ਵਾਲੀ ਚੀਜ਼ ਹੋਵੇ ਤੇ ਦੁਖੀ ਹੁੰਦਾ, ਸੁੱਖ ਦੇਣ ਵਾਲੀ ਵਸਤੂ ਹੋਵੇ ਤੇ ਖੁਸ਼ ਹੁੰਦਾ। ਸੁਪਨੇ ਦੇ ਵਿੱਚ ਇਹਨੂੰ ਦੁਸ਼ਮਣ ਵੀ ਨਜ਼ਰ ਆਉਂਦੇ ਨੇ, ਮਿੱਤਰ ਵੀ ਨਜ਼ਰ ਆਉਂਦੇ ਨੇ, ਦੁਸ਼ਮਣ ਤੇ ਮਿੱਤਰ ਵੀ ਨਜ਼ਰ ਆਉਂਦੇ ਹਨ।
ਜਾਗ੍ਰਿਤ ਬਹੁਰੇ ਅਵਸਥਾ ਪਾਵੇ,
ਉਸ ਸਵਪਨ ਤੋਂ ਬਾਅਦ ਫਿਰ ਤੀਜੀ ਅਵਸਥਾ ਜਾਗ੍ਰਿਤ ਦੀ ਹੈ। ਜਦੋਂ ਇਹ ਸਵਪਨ ਅਵਸਥਾ ਨੂੰ ਤੋੜ ਕੇ ਜਾਗਦਾ, ਇਹਦੀਆਂ ਅੱਖਾਂ ਖੁੱਲਦੀਆਂ ਹਨ।
ਸੁਪਨ ਸੇਟ ਸਗਰੀ ਬਿਨ ਸਾਵੇ,
ਜੋ ਕੁਝ ਸੁਪਨੇ ਵਿੱਚ ਇਹਨੇ ਸ੍ਰਿਸ਼ਟੀ ਬਣਾਈ ਹੁੰਦੀ ਹੈ, ਜਾਗਦਿਆਂ ਸਭ ਕੁਝ ਖਤਮ ਹੋ ਜਾਂਦਾ। ਸੁਪਨੇ ਵਿੱਚ ਜਿਹੜਾ ਚੰਦਰਮਾ ਦਿਸਦਾ, ਸੂਰਜ ਦਿਸਦਾ, ਉਹ ਜਾਗਦਿਆਂ ਨਹੀਂ ਦਿਸਦਾ। ਸੁਪਨੇ ਵਿੱਚ ਜਿਹੜੇ ਸੱਜਣ ਦਿਸਦੇ ਨੇ, ਮਿੱਤਰ ਦਿਸਦੇ ਨੇ, ਦੁਸ਼ਮਣ ਦਿਸਦੇ ਨੇ, ਜਾਗਦਿਆਂ ਉਹ ਨਹੀਂ ਦਿਸਦੇ। ਸਵਪਨ ਅਵਸਥਾ ਵਿੱਚ ਜਿਹੜੀ ਸ੍ਰਿਸ਼ਟੀ ਦੀ ਮਨੁੱਖ ਨੇ ਸਿਰਜਣਾ ਕੀਤੀ ਹੁੰਦੀ ਹੈ, ਉਹ ਜਾਗ੍ਰਿਤ ਅਵਸਥਾ ਵਿੱਚ ਨਹੀਂ ਰਹਿੰਦੀ। ਸਾਰੀ ਸ੍ਰਿਸ਼ਟੀ ਸਵਪਨ ਅਵਸਥਾ ਦੀ ਜਾਗਦਿਆਂ ਬਿਨਸ ਜਾਂਦੀ ਹੈ।
ਦਾਹਨ ਲੋਚਨ ਆਤਮ ਰਹਿ,
ਉਸ ਵੇਲੇ ਜਿਹੜੀ ਇਹਦੀ ਆਤਮਾ ਹੈ ਉਹ ਇਹਦੇ ਸੱਜੇ ਨੇਤਰ ਦੇ ਵਿੱਚ ਰਹਿੰਦੀ ਹੈ।
ਪਾਮ ਬਿਖੈ ਬੁੱਧ ਬਾਸੌਲੇ,
ਔਰ ਜਿਹੜੀ ਇਹਦੀ ਖੱਬੀ ਅੱਖ ਹੈ ਉਹਦੇ ਵਿੱਚ ਬੁੱਧੀ ਦਾ ਨਿਵਾਸ ਹੁੰਦਾ।
ਤਿੰਨ ਅਵਸਥਾ ਤਿੰਨੋ ਥਾਨ,
ਇਹਨਾਂ ਤਿੰਨੇ ਅਵਸਥਾਵਾਂ ਜਿਹੜੀਆਂ ਨੇ ਇਹਨਾਂ ਦੇ ਤਿੰਨ ਥਾਨ ਹੋਏ ਵੱਖੋ ਵੱਖਰੇ। ਜਦੋਂ ਸੁੱਤਾ ਹੁੰਦਾ ਗੂੜੀ ਨੀਂਦ ਵਿੱਚ ਉਦੋਂ ਇਹਦਾ ਹਿਰਦਾ ਸਥਾਨ ਹੈ, ਜਦੋਂ ਸਵਪਨ ਅਵਸਥਾ ਵਿੱਚ ਹੁੰਦਾ ਉਦੋਂ ਗਲੇ ਵਿੱਚ ਜਿਹੜੀ ਸਵਪਨ ਨਾੜੀ ਆ ਉਦੋਂ ਸਥਾਨ ਉੱਥੇ ਵਸਦਾ, ਤੇ ਜਦੋਂ ਜਾਗ ਜਾਂਦਾ ਤੇ ਜਾਗਦਿਆਂ ਇਹਦੀ ਇਹਦਾ ਨਿਵਾਸ ਇਹਦੀ ਬੁੱਧੀ ਦਾ ਇਹਦੇ ਖੱਬੇ ਨੇਤਰ ਵਿੱਚ ਹੋ ਜਾਂਦਾ ਤੇ ਸੱਜੇ ਨੇਤਰ ਦੇ ਵਿੱਚ ਆਤਮਾ ਦਾ ਨਿਵਾਸ ਹੁੰਦਾ। ਇਸ ਪ੍ਰਕਾਰ ਨਾਲ ਤਿੰਨਾਂ ਅਵਸਥਾਵਾਂ ਦੇ ਤਿੰਨ ਵੱਖੋ ਵੱਖਰੇ ਸਥਾਨ ਨੇ ਜਿਨ੍ਹਾਂ ਦੇ ਵਿੱਚ ਇਹਦਾ ਨਿਵਾਸ ਹੁੰਦਾ, ਟਿਕਾਣਾ ਹੁੰਦਾ ਹੈ।
ਤਬ ਤੁਮਕੋ ਪਾ ਸੁਪਨ ਮਾਨ,
ਉਸ ਵੇਲੇ ਹੇ ਬਾਦਸ਼ਾਹ ਜਦੋਂ ਤੇਰੀ ਅਵਸਥਾ ਸਵਪਨ ਨਾੜੀ ਵਿੱਚ ਆ ਕੇ ਟਿਕੀ, ਸਵਪਨ ਨਾੜੀ ਵਿੱਚ ਤੇਰੀ ਬੁੱਧੀ ਦਾ ਆ ਕੇ ਨਿਵਾਸ ਹੋਇਆ, ਉਥੇ ਤੇਰੇ ਅੰਦਰ ਇੱਕ ਸ੍ਰਿਸ਼ਟੀ ਦੀ ਸਿਰਜਣਾ ਹੋਈ, ਉਥੇ ਤੂੰ ਇੱਕ ਪ੍ਰਕਾਰ ਦਾ ਸੁਪਨਾ ਵੇਖਿਆ।
ਰਚ ਕੇ ਹਰ ਆਪੇ ਤ੍ਰੈ ਤ੍ਰਾਸਾ,
ਤੂੰ ਸਵਪਨੇ ਦੇ ਵਿੱਚ ਆਪ ਹੀ ਸ਼ੇਰਾਂ ਦੀ ਰਚਨਾ ਕਰ ਲਈ। ਉਹ ਸੁਪਨੇ ਦੇ ਵਿੱਚ ਸ਼ੇਰ ਉਹ ਜਾਗ ਉੜ, ਜਿੰਨੇ ਸਿਆਣੇ ਸੀ ਉਹਨਾਂ ਨੇ ਆਪਣੇ ਢੰਗ ਨਾਲ ਸਾਰਾ ਵਿਦਾਂਤ ਘਰੋੜ ਕੇ ਬਾਦਸ਼ਾਹ ਨੂੰ ਗੱਲ ਸਮਝਾਈ, ਬਾਦਸ਼ਾਹ ਤੇਰਾ ਸੁਪਨਾ ਸੀ ਉਹ, ਅਸਲ ਵਿੱਚ ਉਹ ਸ਼ੇਰ ਨਹੀਂ ਸਨ ਆਏ, ਤੂੰ ਆਪ ਹੀ ਆਪਣੇ ਸੁਪਨੇ ਵਿੱਚ ਉਹਨਾਂ ਸ਼ੇਰਾਂ ਦੀ ਰਚਨਾ ਕੀਤੀ ਤੇ ਆਪ ਹੀ ਉਹਨਾਂ ਸ਼ੇਰਾਂ ਤੋਂ ਤੂੰ ਡਰ ਧਾਰਨ ਕਰਕੇ ਡਰਿਆ ਹੈ।
ਸਭ ਜਾਗ੍ਰਿਤ ਮੈਂ ਭਇਓ ਬਿਨਾਸਾ,
ਜਦੋਂ ਤੂੰ ਜਾਗਿਆ ਤੇਰੇ ਜਾਗਣ ਤੋਂ ਬਾਅਦ ਨਾ ਸ਼ੇਰ ਰਹੇ ਉੱਥੇ ਤੇ ਨਾ ਕੋਈ ਡਰ ਰਿਹਾ, ਸਾਰਾ ਕੁਝ ਤ੍ਰਾਸ ਆਦਿਕ ਸਭ ਕੁਝ ਦੂਰ ਹੋ ਗਿਆ।
ਮੈਂ ਮਨ ਮੈਂ ਸ਼ੰਕਾ ਕੁਝ ਕਰੀਏ,
ਕਰਕੇ ਬਾਦਸ਼ਾਹ ਤੂੰ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੇ, ਤਾਂ ਤੇਰਾ ਸੁਪਨਾ ਸੀ, ਜਿਹੜੇ ਤੈਨੂੰ ਸ਼ੇਰ ਨਜ਼ਰ ਆਏ ਨੇ ਉਹ ਤਾਂ ਸੁਪਨੇ ਵਿੱਚ ਤੈਨੂੰ ਦਿਸੇ ਨੇ। ਕਿਲੇ ਵਿੱਚ ਸ਼ੇਰ ਕਿੱਥੋਂ ਆ ਸਕਦੇ ਨੇ, ਆਲੇ ਦੁਆਲੇ ਪਹਿਰਾ, ਤੇ ਜੇ ਤੈਨੂੰ ਦਿਸੇ ਨੇ ਦੂਜਿਆਂ ਨੂੰ ਵੀ ਦਿਸਣੇ ਚਾਹੀਦੇ ਸਨ, ਪਰ ਐਸਾ ਹੋਇਆ ਨਹੀਂ, ਇਸ ਕਰਕੇ ਤੇਰੇ ਸੁਪਨੇ ਵਿੱਚ ਹੀ ਤੈਨੂੰ ਸ਼ੇਰ ਦਿਸੇ ਨੇ। तू अपने मन च शंका ना कर, शंका छड़ के डर त्याग दे।
डर दिन मैं सुन निस मैं धरी है।
हुण जे तू दिने जो कुछ सुनेगा रात नूं भी तेनू उही कुछ दिसेगा। तू दिने हुण इस गल्लां दी विचार कर रहा, डर रहा, इस करके हो सकदा रात नूं तेनू फिर ओह जे शेर नजर आउण। इस करके तू इस पासे दा ख्याल ही छड़ दे, इस पासे दा ध्यान ही अपने हिरदे चो त्याग दे।
सुनत शाक है मैं जब जागा, पिखे पर तक खरे मम आगा।
लाओ नजूमियो मैनू गल्ला बना के ना सुनाओ, जे सुपने च वेखे हुंदे ते मैनू पता होना सी भी सुपने च ने। मैनू नहीं पता भी स्वप्न अवस्था की हुंदी है ते जागृत की हुंदी है। मैं पहला सुता पिया सी, जदों आ उन्हां ने मेरी छाती ते पेट ते पैर धरे उदों मेरी अख खुली, मैं जाग पिया सी। ते मैं जागृत अवस्था विच सुते पिया नहीं, सुपने विच नहीं, जागृत अवस्था विच मैं उन्हां दोहां शेरां नूं अपनियां अखां दे सामने वेखिया। वो बड़े भयानक सन, बड़े विकराल सन, अपनियां अखां दे सामने जागदियां उन्हां नूं वेखिया है।
सनमुख आवत बदन पसारे,
मेरे सामने वो बदन पसार के अपना मुंह तड के तुंड पसार के बड़े भयानक रूप धारण करके मेरे वल आ रहे सी।
गुर निज करते दूर बिदारे,
गुरु हरगोबिंद साहब जी आ गए। जदों मैं उन्हां नूं याद कीता उना ने आके अपने हाथां नाल बिदार के उना दोहां शेरां नूं दूर कीता।
एकत मेरे होए गए लोप, गुरबरजे ना ता आवत कोप।
मेरे वेखदियां वेखदियां ओ दोवें शेर अलोप हो गए। गुरु साहब ने वरजिया उना दोहां नूं, नहीं तां ओ मेरे वल वध वध के आउंदे सी, मैनूं मारन पैंदे सी, खाण नूं पैंदे सी। ਇਹ ਤਾਂ ਗੁਰੂ ਸਾਹਿਬ ਨੇ ਵਰਜ ਕੇ ਉਹਨਾਂ ਨੂੰ ਦੋਵਾਂ ਨੂੰ ਰੋਕ ਕੇ ਦੂਰ ਕਰਕੇ ਰੱਖਿਆ ਹੈ।
ਕਹਿ ਨਜੂਮੀ ਅਪਰਜੇ ਸਿਆਨੇ, ਇਹ ਤੋਂ ਕੁਛ ਸ਼ਰਾਰ ਸਮਝਾਨੇ।
ਜਦੋਂ ਬਾਦਸ਼ਾਹ ਨੇ ਗੱਲ ਕਹੀ ਨਾ, ਮੈਂ ਸੁੱਤਾ ਨਹੀਂ ਸੀ, ਸੁਪਨਾ ਨਹੀਂ ਸੀ, ਮੈਂ ਜਾਗਦੇ ਨੇ ਵੇਖੇ ਨੇ। ਫਿਰ ਉਹ ਜਿਹੜੇ ਨਜੂਮੀ ਤੇ ਹੋਰ ਸਿਆਣੇ ਬੈਠੇ ਸੀ ਉਹ ਫਿਰ ਬੋਲੇ, ਕਹਿਣ ਲੱਗੇ ਬਾਦਸ਼ਾਹ ਫਿਰ ਇਹ ਤਾਂ ਕਿਸੇ ਨੇ ਤੇਰੇ ਤੇ ਕੋਈ ਜਾਦੂ ਕੀਤਾ। ਸ਼ਰਾਰ ਕਹਿੰਦੇ ਨੇ ਜਾਦੂ ਨੂੰ, ਟੂਣੇ ਨੂੰ। ਤੇਰੇ ਤੇ ਫਿਰੇ ਤਾਂ ਕਿਸੇ ਪ੍ਰਕਾਰ ਦਾ ਕੋਈ ਸ਼ਰਾਰ ਟੂਣਾ ਹੀ ਹੋਇਆ, ਕਿਸੇ ਪ੍ਰਕਾਰ ਦਾ ਕੋਈ ਜਾਦੂ ਹੋਇਆ ਲੱਗਦਾ ਹੈ।
ਆਜ ਸੁਪਤ ਕੀਜੈ ਤਕੜਾਈ, ਲੋਕ ਨਾਤ ਲਗੈ ਚੌਂਗਾਏ।
ਇਸ ਕਰਕੇ ਹੁਣ ਇਸ ਸ਼ਰਾਰ ਤੋਂ, ਇਸ ਜਾਦੂ ਤੋਂ ਜਾਂ ਟੂਣੇ ਤੋਂ ਬਚਣ ਵਾਸਤੇ ਅੱਜ ਸੌਣ ਸਮੇਂ ਪੂਰੀ ਤਕੜਾਈ ਕੀਤੀ ਜਾਵੇ। ਅੱਜ ਜਦੋਂ ਤੁਸੀਂ ਸੌਵੋਗੇ, ਆਰਾਮ ਕਰੋਗੇ ਆਪਣੀ ਆਰਾਮਗਾਹ ਵਿਚ, ਤੇ ਪੂਰਨ ਤੌਰ ਤੇ ਤਕੜਾਈ ਕੀਤੀ ਜਾਵੇ। ਤੁਹਾਡੇ ਚਾਰੇ ਪਾਸੇ ਲੋਹੇ ਦੀ ਕਨਾਤ ਬਣਾਈ ਜਾਵੇ, ਲੋਹੇ ਦਾ ਪਿੰਜਰਾ ਜਿਹੜਾ ਹੈ ਤੁਹਾਡੇ ਪਲਗੇ ਦੇ ਚਾਰੇ ਪਾਸੇ ਬਣਾ ਕੇ ਤਿਆਰ ਕਰਕੇ ਰੱਖਿਆ ਜਾਵੇ।
ਹੈ ਜੰਜੀਰਦਾਰ ਤਨ ਵਾਵੇ,
ਜੰਜੀਰਦਾਰ ਜਿਹਦੇ ਆਲੇ ਦੁਆਲੇ ਲੋਹੇ ਦੀਆਂ ਜੰਜੀਰਾਂ ਹੋਣ, ਲੋਹੇ ਦੀਆਂ ਸਲਾਖਾਂ ਹੋਣ, ਇਹੋ ਜਿਹਾ ਪਿੰਜਰਾ ਹੋਣਾ ਚਾਹੀਦਾ। ਕਿਉਂਕਿ ਅਸੀਂ ਜਾਣਿਆ ਤੇ ਸੁਣਿਆ ਕਿ ਜਿੱਥੇ ਲੋਹਾ ਹੁੰਦਾ ਉੱਥੇ ਕੋਈ ਜਾਦੂ ਜਾਂ ਕੋਈ ਪ੍ਰੇਤ ਜਾਂ ਕੋਈ ਭੂਤ ਨਹੀਂ ਆਉਂਦਾ, ਉੱਥੇ ਭੂਤ ਪ੍ਰੇਤ ਦਾ ਕੋਈ ਜਾਦੂ ਟੂਣਾ ਨਹੀਂ ਚੱਲਦਾ ਜਿੱਥੇ ਲੋਹਾ ਹੋਵੇ। ਇਸ ਕਰਕੇ ਲੋਹੇ ਦਾ ਪਿੰਜਰਾ, ਲੋਹੇ ਦੀਆਂ ਕਨਾਤਾਂ ਜਿੱਥੇ ਤੂੰ ਸੌਵੇਂਗਾ ਰਾਤ ਨੂੰ ਬਾਦਸ਼ਾਹ, ਤੇਰੇ ਪਲੰਘੇ ਦੇ ਚਾਰੇ ਪਾਸੇ ਬਣਾ ਦਿੱਤੀਆਂ ਜਾਣ, ਤਾਣ ਦਿੱਤੀਆਂ ਜਾਣ।
ਰਿੰਦ ਪਹਿਰ ਦੁਆਰ ਜਗਾਵੋ,
ਬਹੁਤ ਸਾਰੇ ਪਹਿਰੇਦਾਰਾਂ ਨੂੰ ਰਾਤ ਨੂੰ ਤਕੜਾਈ ਕਰਾ ਕੇ ਉਹਨਾਂ ਨੂੰ ਜਗਾਇਆ ਜਾਵੇ। ਤੇਰੇ ਦਰਵਾਜੇ ਤੇ ਉਹਨਾਂ ਪਹਿਰੇਦਾਰਾਂ ਨੂੰ ਖੜਾ ਕੀਤਾ ਜਾਵੇ, ਉਹ ਹਰ ਵਕਤ ਖਿਆਲ ਰੱਖਣ, ਤੇਰੀ ਮਾੜੀ ਜੀ ਵੀ ਆਵਾਜ਼ ਸੁਣ ਕੇ ਇਕਦਮ ਅੰਦਰ ਦੌੜ ਕੇ ਆ ਜਾਣ। ਇਸ ਪ੍ਰਕਾਰ ਨਾਲ ਉਹਨਾਂ ਪਹਿਰੇਦਾਰਾਂ ਨੂੰ ਤਕੜਾਈ ਦੇ ਨਾਲ ਸਾਵਧਾਨ ਕਰਕੇ ਰੱਖਣਾ।
ਵਿਦਿਆ ਭੂਤਨ ਤਰੈ ਜੋ ਮਾਂ, ਤਿੰਨ ਸੌ ਕਾਰ ਕਢਾਵੋ ਤਾਂ।
ਜਿਹੜੇ ਵਿਦਿਆ ਜਾਣਦੇ ਨੇ ਭੂਤਾਂ ਪ੍ਰੇਤਾਂ ਦੀ, ਉਹਨਾਂ ਨੂੰ ਵਸ ਕਰਨ ਦੀ ਵਿਦਿਆ ਜਾਣਦੇ ਨੇ, ਉਹਨਾਂ ਦੇ ਕੋਲੋਂ ਹੇ ਬਾਦਸ਼ਾਹ ਜਿੱਥੇ ਤੂੰ ਸੌਵੇਂ ਨਾ ਰਾਤ ਨੂੰ, ਆਪਣੇ ਪਲੰਘੇ ਦੇ ਚਾਰੇ ਪਾਸੇ ਉਹਨਾਂ ਕੋਲੋਂ ਮੰਤਰਾਂ ਦੀ ਕਾਰ ਕਢਾ ਲਵੀਂ। ਉਹ ਚਾਰੇ ਪਾਸੇ ਫਿਰ ਕੇ ਮੰਤਰਾਂ ਦੀ ਕਾਰ ਕੱਢ ਦੇਣ, ਤਾਂ ਜੋ ਕੋਈ ਭੂਤ ਜਾਂ ਕੋਈ ਪ੍ਰੇਤ ਜਿਹੜਾ ਤੈਨੂੰ ਰਾਤ ਨੂੰ ਡਰਾ ਰਿਹਾ ਸੀ, ਉਹ ਅੱਜ ਆ ਕੇ ਤੈਨੂੰ ਨਾ ਡਰਾਉਣ।
ਸ਼੍ਰੀ ਗੁਰੂ ਹਰਗੋਬਿੰਦ ਤੈ ਰਾਖੋ, ਨਹੀਂ ਦੁਰਗ ਤੇ ਨਿਕਸਨ ਭਾਕੋ।
ਪਰ ਹਾਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਉੱਥੋਂ ਕੱਢੀ ਕਿਲੇ ਦੇ ਵਿੱਚੋਂ, ਕਿਉਂਕਿ ਇਹ ਜਿਹੜੇ ਨਜੂਮੀ ਆਦਿਕ ਸਨ, ਅਹਿਲਕਾਰ ਸਨ, ਇਹ ਜ਼ਿਆਦਾ ਚੰਦੂ ਦੇ ਸਿਖਾਏ ਹੋਏ ਸੀ। ਉਹ ਇਹ ਵੀ ਚਾਹੁੰਦੇ ਸਨ ਕਿ ਗੁਰੂ ਸਾਹਿਬ ਉੱਥੋਂ ਆਉਣ ਹੀ ਨਾ, ਇਸ ਕਰਕੇ ਕਹਿੰਦੇ ਬਾਦਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਨਾ ਬਾਹਰ ਕੱਢੀ, ਉਹਨਾਂ ਨੂੰ ਉੱਥੇ ਹੀ ਰੱਖੀ, ਉੱਥੇ ਹੀ ਕਿਲੇ ਵਿੱਚ ਬੈਠ ਕੇ ਤੇਰੇ ਵਾਸਤੇ ਉਹ ਮੌਲਾ ਦਾ ਸਿਮਰਨ ਕਰੀ ਜਾਣ।
ਏਕੰਤ ਨਿਤ ਸਿਮਰਤ ਮੌਲਾ ਜਿਸ ਤੇ ਸਾਡ ਸਤੀ ਬਲ ਔਲਾ।
ਉੱਥੇ ਏਕਾਂਤ ਵਿੱਚ ਬੈਠੇ ਗੁਰੂ ਜੀ ਤੇਰੇ ਵਾਸਤੇ ਮੌਲਾ ਦਾ ਸਿਮਰਨ ਕਰਨ, ਅੱਲਾ ਦਾ ਜਾਪ ਕਰਨ, ਔਰ ਤੇਰੇ ਤੇ ਜਿਹੜੀ ਇਹ ਸਾੜ ਸਤੀ ਆਈ ਹੋਈ ਹੈ ਬਾਦਸ਼ਾਹ, ਇਸ ਸਾੜ ਸਤੀ ਦਾ ਜਿਹੜਾ ਬਲ ਹੈ ਹੌਲਾ ਹੋ ਜਾਏ। ਜੇ ਗੁਰੂ ਜੀ ਉੱਥੇ ਜਾਪ ਕਰਨਗੇ, ਇੱਥੇ ਸਾੜ ਸਤੀ ਦੀ ਤਾਕਤ ਤੇਰੇ ਤੇ ਨਹੀਂ ਚੱਲੇਗੀ, ਸਾੜ ਸਤੀ ਦਾ ਜ਼ੋਰ ਨਹੀਂ ਚੱਲੇਗਾ।
ਬੱਚੇ ਬਿਗਨ ਤੇ ਮਿੱਟੀ ਬਲਾਏ, ਮੈਂ ਕਿਤਾਬ ਬਿਕ ਜਤਨ ਬਤਾਏ।
ਉਸ ਵੇਲੇ ਉਹ ਵੀ ਨਜੂਮੀ ਸੀ ਉੱਥੇ, ਜਿਹਨੇ ਆਗਰੇ ਵਿੱਚੋਂ ਪਹਿਲਾਂ ਦੱਸਿਆ ਸੀ ਬਾਦਸ਼ਾਹ ਨੂੰ ਵੀ ਸਾੜ ਸਤੀ ਆਈ ਹੈ ਤੇਰੇ ਤੇ। ਉਹ ਨਜੂਮੀ ਵੀ ਬੈਠਾ, ਕਹਿੰਦਾ ਬਾਦਸ਼ਾਹ ਵੇਖਿਆ, ਮੈਂ ਤੁਹਾਨੂੰ ਯਤਨ ਦੱਸ ਦਿੱਤਾ ਸੀ ਪਹਿਲਾਂ ਤੇ ਤੁਹਾਡਾ ਬਚਾਅ ਹੋ ਗਿਆ। ਜੇ ਮੈਂ ਨਾ ਦੱਸਦਾ ਵੀ ਤੇਰੇ ਤੇ ਸਾੜ ਸਤੀ ਆਈ ਤੇ ਤੂੰ ਕਿਹੜਾ ਗੁਰੂ ਜੀ ਨੂੰ ਉੱਥੇ ਭੇਜਣਾ ਸੀ? ਮੈਂ ਕਿਤਾਬ ਫਰੋਲ ਕੇ ਸਾਰਾ ਉਪਾਅ ਸਾਰੀ ਜੁਗਤੀ ਤੈਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਵੀ ਇਹਦੇ ਤੋਂ ਤੂੰ ਕਿਵੇਂ ਬਚੇਗਾ।
ਸੋਈ ਸੱਚ ਭਈ ਲਿਓ ਜਾਨ,
ਉਹ ਜਿਹੜੀ ਮੈਂ ਸਾੜ ਸਤੀ ਕਹੀ ਸੀ ਨਾ ਤੇਰੇ ਤੇ ਆਉਣੀ, ਉਹੀ ਆ ਗਈ ਹੈ ਤੇਰੇ ਤੇ, ਇਹ ਤੂੰ ਮੇਰੀ ਗੱਲ ਹੁਣ ਸੱਚ ਕਰਕੇ ਜਾਣ ਲੈ।
ਇਸ ਉਪਾਏ ਬਿਨ ਹੋਤ ਨਹਾਨ,
ਜਿਹੜਾ ਉਪਾਅ ਤੈਨੂੰ ਮੈਂ ਦੱਸਿਆ ਸੀ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਨਾ ਹੋਵੇ, ਜਾਤ ਦੇ ਸੋਢੀ ਹੋਣ ਤੇ ਤੇਰੇ ਵਾਸਤੇ ਕਿਲੇ ਚ ਬਹਿ ਕੇ ਜਪ ਕਰਨ, ਇਸ ਉਪਾਅ ਤੋਂ ਬਿਨਾਂ ਹੁਣ ਇਸ ਸਾੜ ਸਤੀ ਤੋਂ ਬਚਣ ਦਾ ਕੋਈ ਹੋਰ ਉਪਾਅ ਵੀ ਕੋਈ ਨਹੀਂ। ਉਹਨਾਂ ਦੇ ਉੱਥੇ ਜਾਣ ਕਰਕੇ ਇਸ ਸਾੜ ਸਤੀ ਤੋਂ ਤੇਰਾ ਬਚਾਅ ਹੋਇਆ।
ਸਮੇਂ ਕਚਹਿਰੀ ਚੰਦੋ ਆਇਓ,
ਏਦਾਂ ਨਜੂਮੀਆਂ ਨੇ ਸਾਰਿਆਂ ਨੇ ਰਲ ਕੇ ਬਾਦਸ਼ਾਹ ਨੂੰ ਇਹ ਗੱਲ ਦੱਸੀ, ਨਾਲ ਇਹ ਵੀ ਦੱਸਿਆ ਵੀ ਰਾਤ ਨੂੰ ਕੀ ਕਰਨਾ, ਰਾਤ ਨੂੰ ਕਿਲਾ ਉਸਾਰ ਲੈਣਾ, ਕਿਲਾ ਲੋਹੇ ਦਾ ਉਸਾਰਨਾ, ਲੋਹੇ ਦੀਆਂ ਕਨਾਤਾਂ ਤਾੜ ਦੀਆਂ, ਜੰਜੀਰਾਂ ਵੀ ਲੋਹੇ ਦੀਆਂ ਹੋਣ, ਤੇ ਜਿਹੜੇ ਭੂਤ ਵਿਦਿਆ ਨੂੰ ਜਾਣਦੇ ਨੇ ਉਹਨਾਂ ਕੋਲੋਂ ਆਲੇ ਦੁਆਲੇ ਕਾਰਾਂ ਕਢਾਉਣੀਆਂ ਨੇ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇੰਨੇ ਨੂੰ ਪਾਪੀ ਅਧੋ ਗਤੀ ਨੂੰ ਪ੍ਰਾਪਤ ਹੋਣ ਵਾਲਾ ਚੰਦੂ ਉਹ ਵੀ ਬਾਦਸ਼ਾਹ ਦੀ ਕਚਹਿਰੀ ਵਿੱਚ ਆ ਪਹੁੰਚਿਆ ਹੈ।
ਹੁਣ ਬਿਰਤੰਤ ਤੇ ਅਧਿਕ ਦ੍ਰਿੜਾਇਓ,
ਉਹਨੇ ਆ ਕੇ ਗੱਲ ਹੋਰ ਦ੍ਰਿੜ ਕਰਾ ਦਿੱਤੀ, ਨਜੂਮੀ ਦੀ ਗੱਲ ਵਿੱਚ ਗੱਲ ਬੁਲਾ ਕੇ ਹੋਰ ਜ਼ਿਆਦਾ ਦ੍ਰਿੜ ਕਰਾ ਦਿੱਤੀ ਬਾਦਸ਼ਾਹ। ਗੁਰੂ ਜੀ ਨੂੰ ਨਾ ਸੱਦ ਲਈ ਉੱਥੋਂ ਕਿਤੇ, ਜੇ ਉਹ ਇੱਥੇ ਆ ਗਏ ਤੇ ਇਹ ਸਾੜ ਸਤੀ ਹੋ ਸਕਦਾ ਤੇਰੇ ਤੇ ਹੋਰ ਹਾਵੀ ਹੋ ਜਾਏ। ਹਾਲੇ ਤਾਂ ਉੱਥੇ ਉਹ ਜਪ ਤਪ ਕਰ ਰਹੇ ਨੇ ਤੇ ਸਾੜ ਸਤੀ ਤੂੰ ਬਚਿਆ ਹੋਇਆ। ਏਦਾਂ ਚੰਦੂ ਨੇ ਇਹ ਗੱਲ ਹੋਰ ਆ ਕੇ ਦ੍ਰਿੜ ਕਰਾਈ ਬਾਦਸ਼ਾਹ ਦੇ ਕੋਲ।
ਉਮਰਾਵਨ ਪਾਖੇ ਉਤੈਸੇ,
ਚੰਦੂ ਦਾ ਕਹਿਣਾ ਸੁਣ ਕੇ ਜਿਹੜੇ ਹੋਰ ਉਮਰਾਵ ਬੈਠੇ ਸੀ ਚੰਦੂ ਦੇ ਹਮਾਇਤੀ ਇਹਦਾ ਪੱਖ ਪੂਰਨ ਵਾਲੇ, ਉਹਨਾਂ ਨੇ ਵੀ ਸਾਰਿਆਂ ਨੇ ਬਾਦਸ਼ਾਹ ਨੂੰ ਇਹੀ ਗੱਲ ਪੱਕੀ ਕਰਾਈ।
ਮਾਨੀ ਜਹਾਂਗੀਰ ਤਬ ਐਸੇ,
ਇਹਨਾਂ ਨੇ ਜਿਵੇਂ ਕਿਹਾ ਬਾਦਸ਼ਾਹ ਜਹਾਂਗੀਰ ਨੇ ਉਸੇ ਤਰ੍ਹਾਂ ਇਹਨਾਂ ਦੀ ਗੱਲ ਮੰਨੀ ਹੈ, ਪ੍ਰਵਾਨ ਕੀਤੀ ਹੈ।
ਕਪਟ ਸਭਨ ਕੋ ਲਖਿਓ ਨਾ ਗਇਓ,
ਹੁਣ ਇਹਨਾਂ ਸਾਰਿਆਂ ਦਾ ਜਿਹੜਾ ਕਪਟ ਸੀ, ਛਲ ਸੀ, ਫਰੇਬ ਸੀ ਇਹਨਾਂ ਦੇ ਅੰਦਰ ਦਾ, ਉਹ ਛਲ ਕਪਟ ਬਾਦਸ਼ਾਹ ਜਹਾਂਗੀਰ ਕੋਲੋਂ ਜਾਣਿਆ ਨਹੀਂ ਗਿਆ, ਬਾਦਸ਼ਾਹ ਇਹਨਾਂ ਦੇ ਅੰਦਰ ਦਾ ਕਪਟ ਜਾਣ ਨਹੀਂ ਸਕਿਆ।
ਹੁਣ ਤਾਂ ਵਜ਼ੀਰ ਖਾਨ ਦੁੱਖ ਪਇਓ,
ਪਰ ਵਜ਼ੀਰ ਖਾਨ ਬੈਠਾ ਸੀ ਉਹ ਬੜਾ ਸੁਣ ਕੇ ਦੁਖੀ ਹੋਇਆ। ਉਹਨੂੰ ਪਤਾ ਸੀ ਇਹ ਸਾਰੇ ਪਾਪੀ ਇਕੱਠੇ ਹੋਏ ਪਾਪ ਚਿਤ ਰਹੇ ਨੇ। ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ, ਉਹ ਬੈਠਾ ਸੀ, ਉਹਦੇ ਸੁਣ ਕੇ ਮਨ ਨੂੰ ਦੁੱਖ ਹੋਇਆ।
ਕਿਆ ਮੂਰਖ ਵਿਪਰੀਤ ਸਿੱਖਾਂ ਮੈਂ, ਹਿਰਦੈ ਬਸੂਰਤ ਬਸ ਨਾ ਬਸਾਵੇ।
ਵਜ਼ੀਰ ਖਾਂ ਸੋਚਦਾ ਹੈ ਕਿ ਇਹ ਮੂਰਖ ਕਿਹੋ ਜਿਹਾ ਉਲਟਾ ਕੰਮ, ਉਲਟੀ ਮਤ ਬਾਦਸ਼ਾਹ ਨੂੰ ਸਿਖਾ ਰਹੇ ਨੇ, ਭੈੜੀ ਮਤ ਦੇ ਕੇ ਬਾਦਸ਼ਾਹ ਨੂੰ ਭਰਮਾ ਰਹੇ ਨੇ। ਪਰ ਵਜ਼ੀਰ ਖਾਂ ਕੱਲਾ ਸੀ, ਉਹਦਾ ਜ਼ੋਰ ਨਹੀਂ ਚੱਲਿਆ, ਉਹਦਾ ਕੋਈ ਵਸ ਨਹੀਂ ਚੱਲਿਆ, ਉਹ ਕੁਝ ਬੋਲ ਨਹੀਂ ਸਕਿਆ, ਕਹਿ ਨਹੀਂ ਸਕਿਆ।
ਹਜ਼ਰਤ ਕੋ ਰੁਕ ਲੱਕ ਕਰ ਤੈਸੇ, ਤਰੀ ਮੌਨ ਮਤ ਕਈ ਨਾ ਕਹਤੇ।
ਬਾਦਸ਼ਾਹ ਵੀ ਉਹਨਾਂ ਸਾਰਿਆਂ ਨਾਲ ਸਹਿਮਤ ਸੀ ਜਿਵੇਂ ਉਹ ਕਹਿ ਰਹੇ ਸਨ, ਇਸ ਕਰਕੇ ਬਾਦਸ਼ਾਹ ਦੀ ਉਹਦਾ ਰੁੱਖ ਵੇਖ ਕੇ ਬਾਦਸ਼ਾਹ ਦਾ ਵਜ਼ੀਰ ਖਾਂ ਵੀ ਚੁੱਪ ਕਰਕੇ ਬੈਠਾ ਰਿਹਾ, ਕੁਝ ਨਹੀਂ ਬੋਲ ਸਕਿਆ।
ਦੋਏਰਾ ਦਿਨ ਬੀਤਿਓ ਸੰਧਿਆ ਭਈ, ਸ਼ਾਹ ਕਰੀ ਜਿਸ ਪਾਏ।
ਦੂਸਰਾ ਦਿਨ ਬਤੀਤ ਹੋ ਗਿਆ, ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਤੇ ਜਿਵੇਂ ਬਾਦਸ਼ਾਹ ਨੂੰ ਕਿਹਾ ਗਿਆ ਸੀ ਕਿ ਤੂੰ ਆਪਣੇ ਆਸਣ ਦੇ ਆਲੇ ਦੁਆਲੇ ਲੋਹੇ ਦਾ ਕਿਲਾ ਉਸਾਰ ਲਈ, ਲੋਹੇ ਦੀਆਂ ਕਨਾਤਾਂ ਤਾਣ ਲਈ, ਤੇ ਜਿਹੜੇ ਭੂਤਾਂ ਨੂੰ ਵਸ ਕਰਨ ਦੀ ਵਿਦਿਆ ਜਾਣਦੇ ਨੇ ਉਹਨਾਂ ਕੋਲੋਂ ਕਾਰਾਂ ਕਢਾ ਲਵੀ ਆਲੇ ਦੁਆਲੇ। ਉਹ ਹੁਣ ਸਾਰਾ ਕੰਮ ਬਾਦਸ਼ਾਹ ਕਰਾਉਣ ਲੱਗਾ। ਜਦੋਂ ਸ਼ਾਮ ਦਾ ਸਮਾਂ ਹੋਇਆ ਉਸੇ ਤਰ੍ਹਾਂ ਦੀ ਤਿਆਰੀ ਕਰਾਉਣ ਲੱਗਾ ਜੋ ਇਹਨੂੰ ਕਹੀ ਗਈ ਸੀ।
ਤਕਰਾਈ ਸਭ ਵਿਦ ਕਰੀ ਲੋਕ ਨਾਥ ਲਗਾਏ।
ਇਹਦਾ ਜਿਹੜਾ ਆਸਣ ਸੀ ਬਾਦਸ਼ਾਹ ਦਾ ਜਿੱਥੇ ਪਲੰਘੇ ਤੇ ਲੇਟਦਾ ਸੀ, ਉਸ ਪਲੰਘੇ ਦੇ ਚਾਰੇ ਪਾਸੇ ਲੋਹੇ ਦੀਆਂ ਕਨਾਤਾਂ ਤਾਣ ਦਿੱਤੀਆਂ, ਲੋਹੇ ਦਾ ਉੱਪਰ ਛੱਤ ਪਾ ਦਿੱਤਾ, ਜੰਜੀਰਾਂ ਲੋਹੇ ਦੀਆਂ ਉਹਨਾਂ ਦੇ ਨਾਲ ਇਹ ਸਾਰੀਆਂ ਕਨਾਤਾਂ ਬੰਨੀਆਂ ਹਨ। ਇਹਦਾ ਸਾਰੀ ਤਿਆਰੀ ਕਰਾ ਕੇ ਤਕੜਾਈ ਕੀਤੀ ਹੈ।
ਜੋ ਪਈ ਯਾਰ ਲੋਕੋ ਉੱਪਰ ਤਨਿਓ।
ਇਹਦਾ ਲੋਹੇ ਦਾ ਜਾਲ ਸਾਰੇ ਉੱਪਰ ਤਣ ਦਿੱਤਾ ਹੈ।
ਚੌਂਦ ਛਮੈ ਜਨ ਪਿੰਜਰ ਬਣਿਓ।
ਚਾਰੇ ਪਾਸਿਓ ਇਸ ਤਰ੍ਹਾਂ ਲੱਗਦਾ ਲੋਹੇ ਦਾ ਤਣਿਆ ਹੋਇਆ ਜਾਲ, ਮਾਨੋ ਜਿਵੇਂ ਪਿੰਜਰਾ ਹੋਵੇ ਲੋਹੇ ਦਾ। ਲੋਹੇ ਦਾ ਪਿੰਜਰਾ ਹੀ ਬਣਾ ਦਿੱਤਾ ਚਾਰੇ ਪਾਸੇ, ਤੇ ਵਿੱਚ ਬਾਦਸ਼ਾਹ ਦਾ ਪਲੰਘਾ ਡਿਆ ਹੋਇਆ।
ਬ੍ਰਿੰਦ ਬਾਹਰੋ ਦੁਆਰ ਸੁਚੇਤ।
ਬਹੁਤ ਸਾਰੇ ਪਹਿਰੇਦਾਰ ਬਾਹਰ ਸੁਚੇਤ ਹੋ ਕੇ ਸਾਵਧਾਨ ਹੋ ਕੇ ਦਰਵਾਜੇ ਤੇ ਪਹਿਰਾ ਦੇ ਰਹੇ ਨੇ।
ਅਰੇ ਕਰੇ ਜਾਗਣ ਕੇ ਹੇਤ।
ਖੜੇ ਕਰ ਦਿੱਤੇ ਨੇ ਜਾਗਣ ਵਾਸਤੇ, ਉਹਨਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਵੀ ਕੋਈ ਆਲਸੀ ਨਾ ਹੋਵੇ, ਸਭ ਜਾਗਦਿਆਂ ਹੋਇਆ ਸਭ ਨੇ ਪਹਿਰਾ ਦੇਣਾ ਹੈ।
ਸਭ ਬਿਦ ਸੋ ਕਰ ਕੈ ਤਕੜਾਏ, ਸੁਪਤੇ ਉਸ਼ਾ ਨੀਂਦ ਤਬ ਪਾਏ।
ਸਭ ਪ੍ਰਕਾਰ ਨਾਲ ਤਕੜਾਈ ਕਰਕੇ, ਸਭ ਪ੍ਰਕਾਰ ਨਾਲ ਤਿਆਰੀ ਕਰਕੇ ਕਿਲਾ ਆਲੇ ਦੁਆਲੇ ਲੋਹੇ ਦਾ ਉਸਾਰ ਲਿਆ, ਪਿੰਜਰਾ ਉਸਾਰ ਲਿਆ, ਪਹਿਰੇਦਾਰ ਬਾਹਰ ਬੜੀ ਤਕੜਾਈ ਨਾਲ ਪਹਿਰਾ ਦੇ ਰਹੇ ਨੇ, ਤੇ ਬਾਦਸ਼ਾਹ ਥੋੜਾ ਜਿਹਾ ਅੱਜ ਬੇਫਿਕਰ ਹੋਇਆ ਵੀ ਅੱਜ ਨੀ ਕੋਈ ਆਉਣ ਲੱਗਾ, ਅੱਜ ਕਿਲਾ ਉਸਰ ਗਿਆ। ਜਾ ਕੇ ਪਲੰਘੇ ਤੇ ਲੇਟਿਆ ਤੇ ਲੇਟ ਕੇ ਬਾਦਸ਼ਾਹ ਨੀਂਦ ਵਸ ਹੋ ਗਿਆ, ਇਹਨੂੰ ਨੀਂਦ ਆ ਗਈ।
ਅਰਧ ਰਾਤ ਲੋ ਸੋਵਤ ਰਿਓ।
ਅੱਧੀ ਰਾਤ ਤੱਕ ਬਾਦਸ਼ਾਹ ਸੁੱਤਾ ਰਿਹਾ, ਅੱਧੀ ਰਾਤ ਦੇ ਸਮੇਂ ਤੱਕ ਇਹ ਨੀਂਦ ਵਸ ਹੋਇਆ ਸੁੱਤਾ ਰਿਹਾ।
ਔਰ ਤਰਾਸ ਤੈਸੇ ਤਬ ਲਿਓ।
ਅੱਧੀ ਰਾਤ ਬੀਤੀ ਫਿਰ ਉਸੇ ਤਰ੍ਹਾਂ ਦਾ ਡਰ ਹੋਇਆ ਇਹਨੂੰ, ਫਿਰ ਉਸੇ ਤਰ੍ਹਾਂ ਦਾ ਤਰਾਸ ਜੋ ਬੀਤ ਚੁੱਕੀ ਰਾਤ ਵਿੱਚ ਹੋਇਆ ਸੀ, ਉਸੇ ਤਰ੍ਹਾਂ ਦਾ ਡਰ, ਉਸੇ ਤਰ੍ਹਾਂ ਦਾ ਭੈ ਬਾਦਸ਼ਾਹ ਨੂੰ ਫਿਰ ਹੋਇਆ।
ਦੋਨੋ ਦਿਸ਼ਤੇ ਦਾਰ ਨਿਸ਼ੇਰ।
ਵੇਖਿਆ ਇਹਨੇ ਜਦੋਂ ਅੱਖਾਂ ਖੋਲੀਆਂ ਕੀ ਵੇਖਦਾ, ਦੋਵੇਂ ਪਾਸਿਓ ਦੋ ਸ਼ੇਰ ਆ ਰਹੇ ਨੇ, ਉਹਨਾਂ ਤੇ ਲੋਹੇ ਦੇ ਪਿੰਜਰੇ ਦਾ ਕੋਈ ਅਸਰ ਨਹੀਂ, ਜਿਹੜਾ ਲੋਹੇ ਦਾ ਪਿੰਜਰਾ ਉਸਾਰਿਆ ਹੋਇਆ ਉਹਦਾ ਕੋਈ ਅਸਰ ਨਹੀਂ ਉਹਨਾਂ ਸ਼ੇਰਾਂ ਤੇ, ਦੋਵਾਂ ਪਾਸਿਆਂ ਤੋਂ ਸੱਜੇ ਖੱਬਿਓ ਉਹ ਬੜੇ ਦਾਰਨ ਭਿਆਨਕ ਸ਼ੇਰ ਵੱਧਦੇ ਹੋਏ ਆ ਰਹੇ ਨੇ।
ਦੀਰਘ ਦੰਦ ਤੋਂ ਆਵਤ ਹੇਰ।
ਬੜੇ ਦੀਰਘ ਲੰਮੇ ਲੰਮੇ ਦੰਦ ਨੇ ਉਹਨਾਂ ਦੇ ਮੂੰਹ ਦੇ, ਉਹਨਾਂ ਨੂੰ ਆਉਂਦਿਆਂ ਬਾਦਸ਼ਾਹ ਨੇ ਵੇਖਿਆ ਹੈ।
ਬੋਲੀ ਉਹ ਡਰਤ ਹੱਥ ਕੋ ਬੰਦ, ਰਾਖੋ ਮੋਏ ਸ਼੍ਰੀ ਹਰਗੋਬਿੰਦ।
ਡਰਦਾ ਕੰਬਦਾ ਹੋਇਆ ਉੱਚੀ ਪਹਿਲਾਂ ਆਵਾਜ਼ਾਂ ਮਾਰੀਆਂ, ਪਰ ਆਵਾਜ਼ ਇਹਦੀ ਬਾਹਰ ਤੱਕ ਕੋਈ ਨਹੀਂ ਗਈ, ਕੋਈ ਸਿਪਾਹੀ ਨਹੀਂ ਆ ਸਕਿਆ ਨੇੜੇ, ਤੇ ਫਿਰ ਇਹਨੇ ਹੱਥ ਜੋੜੇ, ਹੱਥ ਜੋੜ ਕੇ ਯਾਦ ਕੀਤਾ, ਆਖਿਆ ਹੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਹੇ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ।
ਤੁਮ ਹੋ ਨਿਤਮ ਅਮਰ ਅਖਵਾਰੇ।
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਹੀ ਮੇਰੇ ਹਰ ਜਗ੍ਹਾ ਤੇ ਰਖਵਾਲੇ ਹੋ, ਇੱਕ ਤੁਸੀਂ ਹੀ ਮੇਰੀ ਰੱਖਿਆ ਕਰਨ ਵਾਲੇ ਹੋ।
ਮਨੋ ਸਾ ਇੱਕ ਦਾਸ ਤੁਮਾਰੇ।
ਮਹਾਰਾਜ ਆ ਕੇ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ, ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਦਾਸ ਹਾਂ।
ਬਿਨੈ ਸੁਣੀ ਪ੍ਰਭ ਦੋਰਤ ਆਏ।
ਜਦੋਂ ਬਾਦਸ਼ਾਹ ਨੇ ਇੱਦਾਂ ਬੇਨਤੀ ਕੀਤੀ, ਸੁਣਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦੌੜ ਕੇ ਆਏ ਹਨ।
ਕਰ ਰੁਮਾਲ ਤਰ ਦੋਨ ਹਟਾਏ।
ਸਤਿਗੁਰਾਂ ਦੇ ਹੱਥ ਵਿੱਚ ਦੋ ਰੁਮਾਲ ਸਨ, ਉਹਨਾਂ ਦੋਹਾਂ ਰੁਮਾਲਾਂ ਨਾਲ ਮਹਾਰਾਜ ਜੀ ਨੇ ਦੋਹਾਂ ਨੂੰ ਇਸ਼ਾਰਾ ਕੀਤਾ, ਜਿਹੜੇ ਸ਼ੇਰ ਵੱਧ ਕੇ ਆ ਰਹੇ ਸੀ ਦੋਹਾਂ ਨੂੰ ਰੁਮਾਲਾਂ ਨਾਲ ਇਸ਼ਾਰਾ ਕਰਕੇ ਉਹਨਾਂ ਨੂੰ ਹਟਾ ਕੇ ਪਿੱਛੇ ਕੀਤਾ ਹੈ।
ਜਿਉਂ ਜਿਉਂ ਮੁਖ ਪਸਾਰ ਕਰ ਆਵੈ, ਤਿਉਂ ਤਿਉਂ ਸਤਿਗੁਰ ਦੂਰ ਹਟਾਵੈ।
ਦੋਵੇਂ ਸ਼ੇਰ ਜਿਵੇਂ ਜਿਵੇਂ ਮੂੰਹ ਪਸਾਰ ਕੇ ਮੁਖ ਤੱਡ ਕੇ ਬਾਦਸ਼ਾਹ ਵੱਲ ਵੱਧ ਕੇ ਆਉਂਦੇ ਨੇ ਨਾ, ਤਿਵੇਂ ਤਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਰੁਮਾਲਾਂ ਦੇ ਨਾਲ ਪਿਛਾ ਨੂੰ ਹਟਾਉਂਦੇ ਨੇ, ਦੂਰ ਕਰਕੇ ਹਟਾਉਂਦੇ ਹਨ।
ਚਤਰ ਘਟੀ ਲੱਗ ਕੇ ਹਰ ਰਹੇ।
ਕਹਿੰਦੇ ਏਦਾਂ ਚਾਰ ਘੜੀਆਂ ਤੱਕ ਉਹ ਜਿਹੜੇ ਸ਼ੇਰ ਸਨ ਉਥੇ ਹੀ ਰਹੇ। ਚਾਰ ਘੜੀਆਂ, 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ, ਚਾਰ ਘੜੀਆਂ ਤੱਕ ਉਹ ਜਿਹੜੇ ਸ਼ੇਰ ਉਥੇ ਹੀ ਰਹੇ, ਡਰਾਉਂਦੇ ਰਹੇ ਬਾਦਸ਼ਾਹ ਨੂੰ।
ਕਰ ਮੁਕ ਕਰ ਐਸੇ ਬਚ ਗਏ।
ਫਿਰ ਚਾਰ ਘੜੀਆਂ ਬਾਅਦ ਉਹਨਾਂ ਨੇ ਮਨੁੱਖਾਂ ਵਾਲਾ ਮੂੰਹ ਬਣਾ ਲਿਆ, ਮਨੁੱਖਾਂ ਵਾਲਾ ਮੂੰਹ ਬਣਾ ਕੇ ਫਿਰ ਮਨੁੱਖੀ ਭਾਸ਼ਾ ਦੇ ਵਿੱਚ ਉਹ ਦੋਵੇਂ ਸ਼ੇਰ ਬੋਲੇ,
ਜੋ ਸਤ ਗੁਰ ਦੇ ਹੱਥ ਬਚਾਵੈ ਤਿਨ ਕੀ ਮਹਿਮਾ ਕਿਉਂ ਬਿਸਰਾਵੈ।
ਬੋਲੇ, ਕਹਿਣ ਲੱਗੇ ਬਾਦਸ਼ਾਹ, ਜਿਹੜੇ ਸਤਿਗੁਰੂ ਤੈਨੂੰ ਹੱਥ ਦੇ ਕੇ ਬਚਾ ਰਹੇ ਨੇ, ਵੇਖ ਕਿਵੇਂ ਤੇਰੀ ਰੱਖਿਆ ਕਰ ਰਹੇ ਨੇ, ਹੱਥ ਦੇ ਕੇ ਜਿਹੜੇ ਸਤਿਗੁਰੂ ਜੀ ਤੈਨੂੰ ਬਚਾ ਰਹੇ ਨੇ, ਉਹਨਾਂ ਦੀ ਮਹਿਮਾ ਤੂੰ ਆਪਣੇ ਦਿਲੋਂ ਕਿਉਂ ਵਿਸਾਰੀ ਹੋਈ, ਉਹਨਾਂ ਦੀ ਮਹਿਮਾ ਨੂੰ ਤੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰਿਆ ਹੋਇਆ, ਕਿਉਂ ਉਹਨਾਂ ਨੂੰ ਆਪਣੇ ਹਿਰਦਿਓ ਭੁਲਾਇਆ ਹੋਇਆ।
ਨਿਸਮੈ ਤ੍ਰਾਸਤ ਨਿਕਟ ਬੁਲਾਵਤ।
ਰਾਤ ਨੂੰ ਜਦੋਂ ਤੂੰ ਡਰਦਾ, ਭੈ ਭੀਤ ਹੁੰਦਾ, ਤੇ ਰਾਤ ਨੂੰ ਡਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ ਲੈਣਾ ਯਾਦ ਕਰਕੇ।
ਦਿਨ ਮੈਂ ਦੂਰ ਰੱਖ ਬੋ ਭਾਵਤ।
ਜਦੋਂ ਦਿਨ ਹੁੰਦਾ ਤੇ ਉਦੋਂ ਆਪਣੇ ਉਮਰਾਵਾਂ ਦੇ ਆਖੇ ਲੱਗ ਕੇ ਕਹਿਣਾ ਉਹਨਾਂ ਨੂੰ ਦੂਰ ਹੀ ਰੱਖਾਂ, ਰਾਤ ਨੂੰ ਡਰਦਾ ਹੋਇਆ ਉਹਨਾਂ ਨੂੰ ਕੋਲ ਬੁਲਾ ਲੈਣਾ, ਤੇ ਜਦੋਂ ਦਿਨ ਹੁੰਦਾ ਤੇ ਦਿਨ ਦੇ ਸਮੇਂ ਉਹਨਾਂ ਨੂੰ ਦੂਰ ਹੀ ਰੱਖਣਾ ਚਾਹੁੰਦਾ, ਉੱਥੇ ਹੀ ਰੱਖਣਾ ਚਾਹੁੰਦਾ ਜਿੱਥੇ ਉਹ ਹਨ।
ਖਾਏ ਜਾਤ ਆਮ ਤਿਆਗਤ ਨਾਏ, ਸ੍ਰੀ ਗੁਰੂ ਜੀ ਅਬ ਆਏ ਨਾ ਪਾਏ।
ਬਾਦਸ਼ਾਹ, ਅਸੀਂ ਤੈਨੂੰ ਖਾ ਹੀ ਜਾਣਾ ਸੀ, ਤੈਨੂੰ ਭੱਖ ਹੀ ਜਾਣਾ ਸੀ, ਤੇਰੀਆਂ ਆਂਦਰਾਂ ਪੇਟ ਚੋਂ ਵੱਖਰੀਆਂ ਕਰ ਦੇਣੀਆਂ ਸੀ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਤੈਨੂੰ ਨਾ ਬਚਾਉਂਦੇ। ਸ਼ੁਕਰ ਕਰ ਛੇਵੇਂ ਪਾਤਸ਼ਾਹ ਦਾ ਕਿ ਉਹਨਾਂ ਨੇ ਤੈਨੂੰ ਆ ਕੇ ਬਚਾ ਲਿਆ, ਜੇ ਸਤਿਗੁਰੂ ਜੀ ਆ ਕੇ ਤੈਨੂੰ ਨਾ ਬਚਾਉਂਦੇ ਤਾਂ ਅਸੀਂ ਤੈਨੂੰ ਖਾ ਜਾਣਾ ਸੀ, ਭੱਖ ਜਾਣਾ ਸੀ।
ਸਮਝੋ ਭਲੇ ਆਜ ਤੁਮ ਛੋਰਾ।
ਹਾਂ, ਅੱਜ ਵੀ ਹਾਲੇ ਵੀ ਸਮਝ ਜਾ, ਹਾਲੇ ਵੀ ਕੁਝ ਨੀ ਵਿਗੜਿਆ, ਹਾਲੇ ਵੀ ਸਮਝ ਜਾ ਜਿਹੜੀ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਬਾਦਸ਼ਾਹ, ਤੇ ਮੁੜ ਕੇ ਅਸੀਂ ਤੈਨੂੰ ਛੱਡਣਾ ਨੀ, ਅੱਜ ਤੈਨੂੰ ਅਸੀਂ ਛੱਡ ਰਹੇ ਹਾਂ।
ਕਹਿ ਲੋਪ ਪਏ ਤਿਸ ਠੋਰਾ।
ਇੱਦਾਂ ਕਹਿ ਕੇ ਉਹ ਦੋਵੇਂ ਸ਼ੇਰ ਫਿਰ ਅਲੋਪ ਹੋ ਗਏ। ਬਾਦਸ਼ਾਹ ਨੂੰ ਇੱਦਾਂ ਸੁਚੇਤ ਕਰਕੇ, ਸਾਵਧਾਨ ਕਰਕੇ ਵੀ ਹਾਲੇ ਵੀ ਸਮਝ ਜਾ, ਤੈਨੂੰ ਅਸੀਂ ਅੱਜ ਛੱਡ ਕੇ ਜਾ ਰਹੇ ਹਾਂ, ਇੱਦਾਂ ਕਹਿ ਕੇ ਦੋਵੇਂ ਸ਼ੇਰ ਉਸ ਵਕਤ ਅਲੋਪ ਹੋ ਗਏ।
ਬੌਰ ਨਾ ਨੀਂਦ ਸ਼ਾਹ ਕੋ ਆਏ, ਕਿਆ ਅਚਰਜ ਕੁਛ ਲਖਿਓ ਨਾ ਜਾਏ।
ਬਾਦਸ਼ਾਹ ਨੂੰ ਫੇਰ ਮੁੜ ਕੇ ਨੀਂਦ ਨਹੀਂ ਆਈ। ਫਿਰ ਬਾਦਸ਼ਾਹ ਸਾਰੀ ਰਾਤ ਜਾਗਦਾ ਰਿਹਾ, ਨੀਂਦ ਕਿੱਥੇ ਆਉਣੀ ਸੀ। ਇੱਕ ਰਾਤ ਪਹਿਲਾਂ ਵੀ ਇਹੀ ਹਾਲਤ ਹੋਈ, ਦੂਜੀ ਰਾਤ ਵੀ ਇਹੀ ਹਾਲਤ ਹੋਈ ਬਾਦਸ਼ਾਹ ਦੀ, ਮੁੜ ਕੇ ਨੂੰ ਨੀਂਦ ਨਹੀਂ ਆਈ। ਸੋਚਦਾ ਇਹ ਕਿਸ ਤਰ੍ਹਾਂ ਦੀ ਹੈਰਾਨੀ ਦੀ ਗੱਲ ਬਣ ਗਈ ਹੈ, ਕੁਝ ਸਮਝ ਨਹੀਂ ਆ ਰਹੀ ਕਿ ਇਹ ਕੌਣ ਨੇ ਜੋ ਮੈਨੂੰ ਡਰਾਉਣ ਆਉਂਦੇ ਹਨ।
ਗੁਰ ਕੀ ਮਹਿਮਾ ਭਾਕਤ ਫੇ ਸ਼ੇਰ।
ਦੋਵੇਂ ਸ਼ੇਰ ਗੁਰੂ ਦੀ ਮਹਿਮਾ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਆਪਣੇ ਮੁਖੋਂ ਸੁਣਾਉਂਦੇ ਨੇ।
ਨਰ ਮੁਖ ਕਰ ਛਪ ਜਾਵਤ ਫੇਰ।
ਫੇਰ ਜਦੋਂ ਆਉਂਦੇ ਨੇ ਉਦੋਂ ਸ਼ੇਰਾਂ ਦਾ ਮੂੰਹ ਹੁੰਦਾ, ਜਦੋਂ ਛੁਪਦੇ ਨੇ ਉਦੋਂ ਮਨੁੱਖਾਂ ਵਾਲਾ ਮੂੰਹ ਹੁੰਦਾ ਉਹਨਾਂ ਦਾ, ਤੇ ਮਨੁੱਖਾਂ ਵਾਲਾ ਮੂੰਹ ਬਣਾ ਕੇ ਸਰੀਰ ਬਣਾ ਕੇ ਫਿਰ ਉਹ ਅਲੋਪ ਹੋ ਜਾਂਦੇ ਨੇ।
ਕਿਉਂ ਕੇਹਰ ਬਨ ਕੇ ਇਹ ਆਵੈ, ਕਿਸ ਕਾਰਨ ਤੇ ਤ੍ਰਾਤੀ ਉਪਾਵੈ।
ਦੋਵੇਂ ਸ਼ੇਰ ਬਣ ਕੇ ਕਿਉਂ ਆਉਂਦੇ ਨੇ, ਕਿਉਂ ਆ ਕੇ ਮੈਨੂੰ ਕਿਸ ਕਾਰਨ ਕਰਕੇ ਇੰਨਾ ਡਰ ਦੇ ਰਹੇ ਨੇ, ਮੈਨੂੰ ਡਰਾ ਰਹੇ ਨੇ, ਭੈ ਭੀਤ ਕਰ ਰਹੇ ਨੇ, ਕਿਉਂ ਆਉਂਦੇ ਨੇ, ਕਿਉਂ ਮੈਨੂੰ ਡਰਾਉਂਦੇ ਨੇ। ਬਾਦਸ਼ਾਹ ਨੂੰ ਹਾਲੇ ਕੋਈ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸਲੀਅਤ ਕੀ ਹੈ, ਖੇਡ ਕੀ ਹੈ। ਉਹ ਇਸ਼ਾਰਾ ਤਾਂ ਕਰ ਜਾਂਦੇ ਭਾਈ ਜੇਠਾ ਜੀ ਹੋਣੀ, ਕਹਿ ਜਾਂਦੇ ਨੇ ਕਿ ਗੁਰੂ ਸਾਹਿਬ ਨੂੰ ਦਿਨੇ ਵੀ ਯਾਦ ਕਰ, ਰਾਤ ਨੂੰ ਤਾਂ ਸਿਮਰਦਾ, ਉਹਨਾਂ ਦੀ ਮਹਿਮਾ ਨੂੰ ਕਿਉਂ ਆਪਣੇ ਹਿਰਦੇ ਚ ਵਿਸਾਰੀ ਬੈਠਾ। ਪਰ ਇਹਨੂੰ ਉਹ ਸਮਝ ਨਹੀਂ ਆਉਂਦੀ ਵੀ ਉਹ ਕੀ ਕਹਿ ਕੇ ਚਲੇ ਜਾਂਦੇ ਨੇ। ਡਰਿਆ ਹੁੰਦਾ, ਸਹਿਮਿਆ ਹੁੰਦਾ, ਸੋਚਦਾ ਕੀ ਕਾਰਨ ਹੈ, ਉਹ ਮੈਨੂੰ ਤ੍ਰਾਸ ਦੇ ਰਹੇ ਨੇ, ਡਰ ਦੇ ਰਹੇ ਨੇ।
ਦੋਤ ਚਿਤ ਪ੍ਰਭਾਤ ਹੋਏ ਆਏ।
ਇਹਦਾ ਸੋਚਦਿਆਂ ਸੋਚਦਿਆਂ ਬਾਦਸ਼ਾਹ ਨੂੰ ਪ੍ਰਭਾਤ ਵੇਲਾ ਹੋ ਗਿਆ, ਰਾਤ ਬੀਤ ਗਈ।
ਕਾ ਚਿੰਤ ਬਸ ਉੱਠ ਸਹਿ ਸਾਏ।
ਚਿੰਤਾ ਵਸ ਹੋਇਆ ਬਾਦਸ਼ਾਹ ਬੜੀ ਛੇਤੀ ਨਾਲ, ਕਾਹਲੀ ਨਾਲ ਉੱਠਿਆ ਹੈ।
ਚੰਦੋ ਸਹਿਤ ਨਜੂਮੀ ਸਿਆਨੇ, ਅਰ ਜੇਤਕ ਮਰਾਵ ਮਾਨੇ।
ਚੰਦੂ ਦੇ ਸਮੇਤ ਜਿੰਨੇ ਸਿਆਣੇ ਸਿਆਣੇ ਨਜੂਮੀ ਸਨ, ਚੰਦੂ ਨਾਲ ਬੜੀ ਸਲਾਹ ਕਰਦਾ ਸੀ ਇਹੋ ਜਿਹੇ ਵਿਸ਼ਿਆਂ ਤੇ, ਚੰਦੂ ਨੂੰ ਵੀ ਬੁਲਾਉਣ ਵਾਸਤੇ, ਨਜੂਮੀਆਂ ਨੂੰ ਬੁਲਾਉਣ ਵਾਸਤੇ, ਹੋਰ ਜਿੰਨੇ ਉਮਰਾਵ ਸਨ ਬਾਦਸ਼ਾਹ ਦੇ ਜਿਹੜੇ ਨਿਕਟਵਰਤੀ ਉਮਰਾਵ, ਜਿਨ੍ਹਾਂ ਨਾਲ ਸਲਾਹਾਂ ਕਰਦਾ ਸੀ।
ਪਟ ਕਰ ਨਰਸੇ ਸਰਬ ਅਕਾਰੇ, ਚੁੱਕ ਚੁੱਕ ਆਏ ਸਲਾਮ ਉਚਾਰੇ।
ਆਪਣੇ ਨੌਕਰ ਭੇਜ ਕੇ ਸਾਰਿਆਂ ਨੂੰ ਸੱਦਿਆ, ਚੰਦੂ ਨੂੰ ਸੱਦਿਆ, ਨਜੂਮੀਆਂ ਨੂੰ, ਹੋਰ ਉਮਰਾਵਾਂ ਨੂੰ, ਸਾਰਿਆਂ ਨੂੰ ਸੱਦ ਲਿਆ। ਇਹਦਾ ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰੇ ਇਕੱਠੇ ਹੋ ਕੇ ਆ ਗਏ। ਸਭ ਨੇ ਆ ਕੇ ਬਾਦਸ਼ਾਹ ਨੂੰ ਝੁੱਕ ਝੁੱਕ ਕੇ ਸਲਾਮਾਂ ਕੀਤੀਆਂ ਨੇ।
ਕਯੋ ਭਲੀ ਕੀ ਨਸਤ ਕਿਹੜਾ ਏ, ਗੁਰ ਰਾਖਿਓ ਨਾ ਤਾਲੀ ਨਸ ਖਾਏ।
ਕਹਿਣ ਲੱਗਾ ਚੰਗੀ ਤਕੜਾਈ ਕੀਤੀ ਸੀ ਤੁਸੀਂ ਰਾਤ ਨੂੰ, ਚੰਗਾ ਲੋਹੇ ਦਾ ਪਿੰਜਰਾ ਬਣਾ ਕੇ ਮੈਨੂੰ ਅੰਦਰ ਕੈਦੀ ਬਣਾ ਕੇ ਸੁੱਟੀ ਰੱਖਿਆ ਸਾਰੀ ਰਾਤ, ਇਹ ਤਾਂ ਗੁਰੂ ਸਾਹਿਬ ਨੇ ਮੈਨੂੰ ਰੱਖ ਲਿਆ, ਨਹੀਂ ਤਾਂ ਅੱਜ ਰਾਤ ਤਾਂ ਉਹਨਾਂ ਨੇ ਮੈਨੂੰ ਖਾ ਹੀ ਜਾਣਾ ਸੀ। ਅੱਜ ਰਾਤ ਨਹੀਂ ਸੀ ਮੈਨੂੰ ਉਹਨਾਂ ਨੇ ਛੱਡਣਾ, ਇਹ ਤਾਂ ਗੁਰੂ ਸਾਹਿਬ ਨੇ ਮੈਨੂੰ ਰੱਖ ਲਿਆ ਹੈ।
ਲੋ ਪਿੰਜਰੇ ਸਮ ਕਰਵਾਇਓ,
ਲੋਹੇ ਦੇ ਪਿੰਜਰੇ ਸਮਾਨ ਤੁਸੀਂ ਪਿੰਜਰਾ ਬਣਾਇਆ ਸੀ।
ਵਾਰ ਪਾਰੂ ਕੋ ਸਮਦਾਇਓ,
ਵਾਰ ਬਹੁਤ ਸਾਰੇ ਪਹਿਰੇਦਾਰ ਵੀ ਖਲੋਤੇ ਸਨ ਦਰਵਾਜੇ ਤੇ, ਪਹਿਰੇਦਾਰ ਵੀ ਚੁਕੰਨੇ ਸੀ ਪਰ ਉਹਨਾਂ ਤੱਕ ਵੀ ਖਬਰ ਨਹੀਂ ਪਹੁੰਚ ਸਕੀ।
ਰੁਕੇ ਨਾ ਕਿਉਂ ਤੈਸੇ ਆਏ, ਮੁੱਖ ਪਸਾਰ ਚਾਤ ਲੈ ਖਾਏ।
ਨਾ ਉਹਨਾਂ ਨੂੰ ਕੋਈ ਪਹਿਰੇਦਾਰ ਰੋਕ ਸਕਿਆ, ਨਾ ਇਹ ਲੋਹੇ ਦਾ ਪਿੰਜਰਾ ਰੋਕ ਸਕਿਆ। ਉਹ ਦੋਵੇਂ ਸ਼ੇਰ ਬੜੇ ਨਡਰ ਹੋਏ, ਬੇਬਾਕ ਹੋਏ, ਮੇਰੇ ਵੱਲ ਵੱਧ ਕੇ ਆਏ, ਮੁੱਖ ਪਸਾਰ ਕੇ ਮੈਨੂੰ ਖਾਣ ਵਾਸਤੇ ਵਧੇ।
ਗੁਰਸਿਮਰਿਓ ਤਿੰਨ ਆਨ ਬਚਾਇਓ,
ਤਾਂ ਮੈਂ ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ, ਉਹਨਾਂ ਨੂੰ ਯਾਦ ਕੀਤਾ ਸਿਮਰਿਆ ਤੇ ਉਹਨਾਂ ਨੇ ਆ ਕੇ ਮੈਨੂੰ ਬਚਾ ਲਿਆ।
ਹਲ ਕਰ ਬਾਹਨ ਦੋਨੋਂ ਹਟਾਇਓ,
ਉਹਨਾਂ ਨੇ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਦੋਹਾਂ ਨੂੰ ਹਟਾ ਕੇ ਪਿੱਛੇ ਕੀਤਾ।
ਕਿਆ ਸ਼ਰਾਰ ਤੇ ਅਚਰਜ ਹੋਵਤ,
ਮੈਨੂੰ ਤਾਂ ਇਹੋ ਜਿਹਾ ਸ਼ਰਾਰ, ਇਹੋ ਜਿਹਾ ਵੀ ਜਾਦੂ ਹੋ ਸਕਦਾ, ਏਦਾਂ ਦਾ ਵੀ ਕੋਈ ਟੂਣਾ ਹੋ ਸਕਦਾ ਜਿਹਦੇ ਨੂੰ ਵੇਖ ਕੇ ਮੈਨੂੰ ਹੈਰਾਨੀ ਹੋ ਰਹੀ ਹੈ।
ਤਰਾਸ ਕੋ ਨਿਤ ਮੈਂ ਜੋਤ,
ਰਾਤ ਨੂੰ ਮੈਂ ਬੜਾ ਭਿਆਨਕ ਤਰਾਸ ਵੇਖਿਆ, ਬੜਾ ਭਿਆਨਕ ਡਰ ਦਾ ਸਾਹਮਣਾ ਕੀਤਾ, ਜੋ ਮੇਰੇ ਨਾਲ ਬੀਤੀ ਆ ਉਹ ਮੈਂ ਜਾਣਦਾ ਹਾਂ।
ਕਿਉਂ ਨਾ ਵਿਚਾਰੋ ਕਰੋ ਹਟਾ ਮਿਟਾਵਨ, ਨਾ ਤਾਂ ਧੜੇ ਮੋਏ ਕੋ ਖਾਵਨ।
ਮੇਰੇ ਕੋਲ ਤੁਸੀਂ ਬੈਠੇ ਹੋ, ਕਿਉਂ ਨੀ ਮੇਰੇ ਇਸ ਦੁੱਖ ਦੀ ਵਿਚਾਰ ਕਰਦੇ, ਤੁਸੀਂ ਕਿਉਂ ਨੀ ਵਿਚਾਰ ਕਰਕੇ ਮੇਰੇ ਇਸ ਦੁੱਖ ਨੂੰ ਤਕਲੀਫ ਨੂੰ ਦੂਰ ਕਰਦੇ। ਜੇ ਤੁਸੀਂ ਕੋਈ ਵਿਚਾਰ ਕਰਕੇ ਦੁੱਖ ਦੂਰ ਨਾ ਕਰ ਸਕੇ ਤੇ ਅੱਜ ਤਾਂ ਉਹਨਾਂ ਨੇ ਰਾਤ ਨੂੰ ਮੈਨੂੰ ਖਾ ਹੀ ਜਾਣਾ। ਅੱਜ ਜੇ ਉਹ ਆ ਗਏ ਨਾ ਤੇ ਅੱਜ ਮੈਨੂੰ ਉਹ ਖਾ ਹੀ ਜਾਣਗੇ, ਮੇਰਾ ਤਨ ਭਖ ਹੀ ਜਾਣਗੇ।
ਸੁਣ ਤਨ ਨਜੂਮੀ ਸਿਆਣੇ ਬ੍ਰਿੰਦ,
ਇਹ ਸੁਣ ਕੇ ਜਿੰਨੇ ਸਿਆਣੇ ਨਜੂਮੀ ਸਨ ਬੋਲੇ,
ਕਯੋ ਭਈ ਕੋ ਮਰਦ ਬਿਲੰਦ।
ਲੱਗੇ ਬਾਦਸ਼ਾਹ ਵੀ ਜਾਦੂ ਟੂਣਾ ਤਾਂ ਨਹੀਂ ਚੱਲ ਸਕਦਾ, ਲੋਹੇ ਦੇ ਪਿੰਜਰੇ ਦੇ ਉੱਤੇ ਅਸੀਂ ਬੜੀਆਂ ਕਾਰਾਂ ਕੱਢੀਆਂ, ਭੂਤ ਵਿਦਿਆ ਨੂੰ ਵੀ ਅਸੀਂ ਜਾਣਦੇ ਹਾਂ, ਜਰੂਰ ਬਾਦਸ਼ਾਹ ਤੈਨੂੰ ਕੋਈ ਬਿਮਾਰੀ ਲੱਗ ਗਈ। ਮਰਜ਼ ਕਹਿੰਦੇ ਨੇ ਬਿਮਾਰੀ ਨੂੰ, ਤੈਨੂੰ ਜਰੂਰ ਕੋਈ ਨਾ ਕੋਈ ਬਿਮਾਰੀ ਆ ਚਿੰਬੜੀ ਹੈ, ਤੈਨੂੰ ਕੋਈ ਬਿਮਾਰੀ ਆ ਲੱਗੀ ਹੈ।
ਧਨ ਸ਼ਵੰਦ ਤਬੀਰ ਹਕਾਰੋ,
ਹੁਣ ਇਸ ਬਿਮਾਰੀ ਨੂੰ ਲੱਭਣ ਵਾਸਤੇ ਤੈਨੂੰ ਕੋਈ ਚੰਗਾ ਹਕੀਮ ਸੱਦਣਾ ਚਾਹੀਦਾ, ਜਿਹੜਾ ਚੰਗਾ ਦਾਨ ਸ਼ਵੰਦ ਸਿਆਣਾ ਹਕੀਮ ਹੋਵੇ, ਉਹਨੂੰ ਸੱਦੋ, ਉਹਨੂੰ ਬੁਲਾਓ।
ਪੁਰ ਸਗਰੇ ਨਾਲ ਉੱਚੀ ਉਚਾਰੋ,
ਸਾਰੇ ਨਗਰ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਡੋਂਡੀ ਪਟਵਾ ਦਿਓ, ਕੋਈ ਚੰਗਾ ਹਕੀਮ ਹੋਵੇ ਜਿਹੜਾ ਬਾਦਸ਼ਾਹ ਦਾ ਆ ਕੇ ਇਲਾਜ ਕਰ ਸਕੇ, ਉਹ ਚੰਗੇ ਕਿਸੇ ਵਧੀਆ ਹਕੀਮ ਨੂੰ ਹਬੀਬ ਨੂੰ ਸੱਦ ਕੇ ਉਹਦੇ ਕੋਲੋਂ ਇਲਾਜ ਕਰਾਓ।
ਸੁਣੇ ਆਪ ਕੋ ਨਾਮ ਜੇ ਸਿਆਣੇ,
ਇਹ ਬਾਦਸ਼ਾਹ ਜਦੋਂ ਤੇਰਾ ਨਾਂ ਸੁਣਨਗੇ, ਤੇਰੇ ਨਾਂ ਨੂੰ ਸੁਣਨਗੇ ਕਿ ਬਾਦਸ਼ਾਹ ਦੇ ਇਲਾਜ ਵਾਸਤੇ ਹਕੀਮ ਦੀ ਲੋੜ ਹੈ, ਤੇ ਉਹ ਸਿਆਣੇ ਸਿਆਣੇ ਹਕੀਮ ਤੇਰਾ ਨਾਂ ਸੁਣਨਗੇ।
ਆਵੇਂ ਸਭ ਵਿਦਿਆ ਕੋ ਜਾਣੇ,
ਹਕਮਤ ਦੀ ਵਿਦਿਆ ਨੂੰ ਜਾਣਨ ਵਾਲੇ ਨੇ ਉਹ ਵਧੀਆ ਸਿਆਣੇ ਹਕੀਮ ਸੁਣ ਕੇ ਫਿਰ ਤੇਰਾ ਇਲਾਜ ਕਰਨ ਵਾਸਤੇ ਆਉਣਗੇ।
ਪ੍ਰਥਮ ਚਹੈ ਚਾਕਰ ਅਸ ਜੇਤ,
ਪਹਿਲਾਂ ਬਾਦਸ਼ਾਹ ਉਹਨਾਂ ਨੂੰ ਬੁਲਾ ਜਿਹੜੇ ਤੇਰੇ ਨੌਕਰ ਹਕੀਮ ਨੇ, ਜਿਹੜੇ ਤੇਰੇ ਬਾਦਸ਼ਾਹੀ ਹਕੀਮ ਨੇ, ਤੇਰੇ ਕੋਲ ਕੰਮ ਕਰਦੇ ਨੇ, ਪਹਿਲਾਂ ਤਾਂ ਉਹਨਾਂ ਨੂੰ ਸੱਦ ਕੇ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ, ਸ਼ਾਇਦ ਉਹਨਾਂ ਦੀ ਸਮਝ ਵਿੱਚ ਤੇਰੀ ਕੋਈ ਰੋਗ ਦੀ ਮਰਜ਼ ਆ ਜਾਵੇ।
ਨੇ ਆਛੀ ਮਾਨੇ ਪਤਕਰ ਨਾਲ ਤਬੀਬ ਗਨ ਆਨੇ,
ਆਖਿਆ ਬਾਦਸ਼ਾਹ ਨੇ ਆਖਿਆ ਵੀ ਹੋ ਸਕਦਾ ਕੋਈ ਬਿਮਾਰੀ ਹੋਵੇ, ਇਹ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਹੋਵੇ, ਇਹਦੇ ਬਾਰੇ ਤਾਂ ਹੁਣ ਕੋਈ ਵੈਦ ਹੀ ਦੱਸ ਸਕਦਾ ਨਾ। ਇਹਨੇ ਉਸੇ ਵਕਤ ਆਪਣੇ ਜਿਹੜੇ ਸਰਕਾਰੀ ਵੈਦ ਸਨ, ਰਾਜਸੀ ਵੈਦ ਸਨ, ਉਹਨਾਂ ਰਾਗਸੀ ਵੈਦਾਂ ਨੂੰ, ਹਕੀਮਾਂ ਨੂੰ ਉਸ ਵੇਲੇ ਹੁਕਮ ਕਰਕੇ ਆਪਣੇ ਕੋਲ ਬੁਲਾਇਆ।
ਸਭ ਕੋ ਕਰ ਨਾੜੀ ਦਿਖ ਰਾਵੈ, ਬਿਤੈ ਜਾਮਨੀ ਤਥਾ ਬਤਾਵੈ।
ਆਪਣੇ ਹੱਥ ਦੀ ਨਾੜੀ ਵਿਖਾਉਂਦਾ ਵੈਦ, ਉਦੋਂ ਨਾੜੀ ਪਕੜ ਕੇ ਪ੍ਰੀਖਿਆ ਲੈਂਦੇ ਸੀ, ਤੇ ਰਾਜਾ ਸਾਹਿਬ ਨੂੰ ਬਾਦਸ਼ਾਹ ਆਪਣੀ ਨਾੜੀ ਵਿਖਾਉਂਦਾ ਤੇ ਹੱਥ ਦੀ ਨਾੜੀ ਵਿਖਾਉਂਦਾ, ਨਾਲੇ ਰਾਤ ਦੀ ਸਾਰੀ ਗੱਲ ਵੀ ਦੱਸਦਾ ਵੀ ਰਾਤ ਮੇਰੇ ਨਾਲ ਆਹ ਕੁਝ ਹੁੰਦਾ, ਰਾਤ ਮੈਨੂੰ ਭਿਆਨਕ ਸ਼ੇਰ ਨਜ਼ਰ ਆਉਂਦੇ ਨੇ। ਸਾਰਾ ਦੁੱਖ ਆਪਣਾ ਉਸ ਵੇਲੇ ਉਹਨਾਂ ਹਕੀਮਾਂ ਨੂੰ ਵੈਦਾਂ ਨੂੰ ਦੱਸ ਕੇ ਸੁਣਾਉਂਦਾ ਹੈ।
ਸੁਣ ਤਬੀਬ ਕੁਛ ਰੋਗ ਨਾ ਦੇਖੇ,
ਕੋਈ ਰੋਗ ਹੋਵੇ ਤੇ ਵੈਦਾਂ ਨੂੰ ਪਤਾ ਲੱਗੇ ਵੀ ਰੋਗ ਹੈ, ਉਹ ਵੈਦ ਵੇਖਦੇ ਨੇ ਚੰਗੀ ਤਰ੍ਹਾਂ ਨਾੜੀ ਦੀ ਪ੍ਰੀਖਿਆ ਲੈਂਦੇ ਨੇ, ਉਹਨਾਂ ਨੂੰ ਕੋਈ ਰੋਗ ਨਜ਼ਰ ਨਹੀਂ ਆਉਂਦਾ।
ਸ਼ੇਰਨ ਤੇ ਬਿਸਮਾਏ ਵਿਖੇ,
ਵੈਦ ਹੈਰਾਨ ਹੁੰਦੇ ਨੇ ਵੀ ਸ਼ੇਰ ਦਿਸਣੇ, ਇਹ ਕਿਹੜਾ ਕੋਈ ਰੋਗ ਹੈ, ਇਹ ਕੋਈ ਰੋਗ ਥੋੜੀ ਆ, ਜਿਹੜੇ ਸ਼ੇਰ ਨਜ਼ਰ ਆਉਂਦੇ ਨੇ ਬੜੇ ਭਿਆਨਕ, ਇਹਦਾ ਹੁਣ ਕੀ ਇਲਾਜ ਕਰੀਏ, ਇਹਦੀ ਕੀ ਦਵਾਈ ਦੇਈਏ ਕਿ ਸ਼ੇਰ ਦਿਸਣੇ ਬੰਦ ਹੋ ਜਾਣ। ਇਸ ਕਰਕੇ ਉਹ ਵੈਦ ਵੀ ਉਸ ਵੇਲੇ ਹੈਰਾਨ ਹੋ ਰਹੇ ਨੇ, ਸ਼ੇਰਾਂ ਦਾ ਨਾਂ ਸੁਣ ਕੇ ਦੁਖੀ ਹੁੰਦੇ ਨੇ।
ਨਹੀਂ ਅਕਲ ਮੈਂ ਕੁਛ ਮਨ ਆਵੈ,
ਵੈਦਾਂ ਦੀ ਅਕਲ ਵਿੱਚ ਕੋਈ ਗੱਲ ਨਹੀਂ ਆਈ, ਵੈਦਾਂ ਨੂੰ ਕਿਸੇ ਪ੍ਰਕਾਰ ਦੀ ਕਿਸੇ ਗੱਲ ਦੀ ਸਮਝ ਨਹੀਂ ਆਈ।
ਸ਼ਾਹ ਕੋ ਕਹਿ ਪ੍ਰਚਾਵੈ,
ਫਿਰ ਵੀ ਹੁਣ ਕੋਈ ਵੀ ਵੈਦ ਜਿਹਨੂੰ ਨਾ ਵੀ ਸਮਝ ਆਵੇ ਨਾ ਰੋਗ ਦੀ, ਉਹ ਫਿਰ ਵੀ ਪੜਦਾ ਪਾਉਂਦਾ ਵੀ ਮੈਨੂੰ ਨਹੀਂ ਪਤਾ ਲੱਗਾ, ਇਹ ਨਹੀਂ ਕਹਿੰਦਾ, ਉਹ ਫਿਰ ਵੀ ਬਾਦਸ਼ਾਹ ਨੂੰ ਪਰਚਾਉਣ ਵਾਸਤੇ ਨਾ ਉਹਦੀ ਮਤ ਦੀ ਤਸੱਲੀ ਕਰਨ ਵਾਸਤੇ ਬੋਲਦੇ ਨੇ।
ਤਬ ਤਬੀਬ ਬਨ ਜੇਠਾ ਗਏ, ਬਹੁ ਮੋਲੇ ਪਟ ਤਨ ਪਰ ਲਿਓ,
ਇਧਰ ਭਾਈ ਸਾਹਿਬ ਭਾਈ ਜੇਠਾ ਜੀ ਵੀ ਇੰਨੇ ਨੂੰ ਤਬੀਬ ਬਣ ਕੇ, ਹਕੀਮ ਬਣ ਕੇ, ਰਾਗਸੀ ਵੈਦ ਬਣ ਕੇ ਭਾਈ ਜੇਠਾ ਜੀ ਵੀ ਆ ਪਹੁੰਚੇ ਦਿੱਲੀ ਕਿਲੇ ਦੇ ਲਾਗੇ ਆ ਪਹੁੰਚੇ, ਬੜੀ ਵਧੀਆ ਕੀਮਤੀ ਪੁਸ਼ਾਕ, ਰਾਗਸੀ ਪੁਸ਼ਾਕ ਭਾਈ ਜੇਠਾ ਜੀ ਨੇ ਸਰੀਰ ਤੇ ਧਾਰਨ ਕੀਤੀ ਹੋਈ, ਤੇ ਹਕੀਮ ਬਣ ਕੇ, ਵੈਦ ਬਣ ਕੇ, ਤਬੀਬ ਬਣ ਕੇ ਚੱਲ ਕੇ ਆਏ ਨੇ।
ਕੰਨ ਉਮਰਾਵ ਖੜੇ ਕਰ ਜੋੜੇ,
ਬੜੇ ਉਮਰਾਵ ਖੜੇ ਹੱਥ ਜੋੜ ਰਹੇ ਨੇ,
ਗਣ ਸਿਆਣੇ ਬੈਠੇ ਇੱਕ ਓਰੇ,
ਪਾਸੇ ਬੜੇ ਬੜੇ ਸਿਆਣੇ ਗਣ ਬੈਠੇ ਹੋਏ ਵੇਖ ਰਹੇ ਨੇ।
ਕਿਨਹੂ ਕੀਨ ਨਾ ਖਾਤਰ ਜਮਾ,
ਕਿਸੇ ਨੇ ਵੀ ਬਾਦਸ਼ਾਹ ਦੀ ਤਸੱਲੀ ਨਹੀਂ ਕੀਤੀ, ਕੋਈ ਵੀ ਬਾਦਸ਼ਾਹ ਦੀ ਤਸੱਲੀ ਨਹੀਂ ਕਰ ਸਕਿਆ।
ਯਾਰ ਦਾ ਡਰ ਸੰਸੈ ਜਮਾ,
ਬਾਦਸ਼ਾਹ ਦੇ ਮਨ ਚ ਬੜਾ ਡਰ ਕੇ ਰਾਤ ਫੇਰ ਆਉਣ ਵਾਲੀ ਹੈ, ਪਤਾ ਨੀ ਕੀ ਬਣੇਗਾ।
ਦੇਖ ਭਲੇ ਨਰ ਸਭ ਸੁਨ ਮਾਨਾ, ਜੇਠਾ ਗਯੋ ਨਿਕਟ ਤਿਸ ਥਾਨਾ,
ਭਾਈ ਜੇਠਾ ਜੀ ਵੀ ਆਪ ਪਹੁੰਚੇ ਦੱਸਦਿਆਂ ਉਹਨਾਂ ਨੂੰ, ਕਹਿੰਦੇ ਭਾਈ ਮੈਂ ਵੀ ਤਬੀਬ ਆ, ਬਾਦਸ਼ਾਹ ਦਾ ਰੋਗ ਮੈਂ ਵੇਖਦਾ, ਸਾਰਿਆਂ ਨੇ ਸਨਮਾਨ ਕੀਤਾ, ਹੋ ਸਕਦਾ ਇਹਨੂੰ ਪਤਾ ਲੱਗ ਜਾਏ, ਭਾਈ ਸਾਹਿਬ ਦਾ ਚਿਹਰਾ ਹੀ ਬੜਾ ਜਾਉ ਜਲਾਲ ਵਾਲਾ ਸੀ। ਤੋ ਭਾਈ ਜੇਠਾ ਜੀ ਇਹਨੇ ਨੂੰ ਬਾਦਸ਼ਾਹ ਦੇ ਕੋਲ ਆ ਪਹੁੰਚੇ,
ਸ਼ਾਓ ਬਾਂ ਅੱਗੇ ਕਰ ਦੀਨ,
ਬਾਦਸ਼ਾਹ ਜਿਵੇਂ ਦੂਜੇ ਵੈਦਾਂ ਅੱਗੇ ਬਾਂ ਕਰਦਾ ਸੀ ਆਪਣੀ, ਭਾਈ ਜੇਠਾ ਜੀ ਜਦੋਂ ਕੋਲ ਆ ਕੇ ਬੈਠੇ ਤੇ ਇਹਨੇ ਆਪਣੀ ਬਾਂ ਭਾਈ ਜੇਠੇ ਵੱਲ ਵਧਾਈ ਕਿ ਮਹਾਰਾਜ ਆ ਲੋ ਮੇਰੀ ਬਾਂਹ ਦੀ ਨਾੜੀ ਦੀ ਪ੍ਰੀਖਿਆ ਕਰੋ।
ਇਸ ਪ੍ਰਸੰਗ ਕਹਿ ਲੇ ਜਿਮ ਚੀਨ,
ਰਾਤ ਦਾ ਸਾਰਾ ਪ੍ਰਸੰਗ ਇਹ ਜਾਣ ਲਵੇ, ਇਸ ਕਰਕੇ ਨੇ ਆਪਣੀ ਬਾਂਹ ਅੱਗੇ ਕੀਤੀ ਭਾਈ ਜੇਠੇ ਦੇ।
ਕਹਿਣ ਲੱਗਿਓ ਮੈਂ ਪਿੱਛੋਂ ਨਾ ਨਾੜੀ, ਨੈ ਪ੍ਰਸੰਗ ਕੁਛ ਕਰੋ ਉਚਾਰੇ।
ਰਾਤ ਵਾਲੀ ਗੱਲ ਦੱਸਣ ਲੱਗਾ ਬਾਦਸ਼ਾਹ, ਭਾਈ ਸਾਹਿਬ ਕਹਿੰਦੇ ਤੂੰ ਨਾ ਦੱਸੀ ਕੁਝ, ਤੇ ਮੈਨੂੰ ਤੇਰੀ ਨਾੜੀ ਵੇਖਣ ਦੀ ਵੀ ਲੋੜ ਕੋਈ ਨਹੀਂ, ਮੈਂ ਨਾ ਤੇਰੇ ਹੱਥ ਦੀ ਨਾੜੀ ਵੇਖਣੀ ਆ ਤੇ ਨਾ ਹੀ ਤੂੰ ਮੈਨੂੰ ਰਾਤ ਦਾ ਸਾਰਾ ਪ੍ਰਸੰਗ ਦੱਸ, ਮੈਂ ਆਪ ਹੀ ਸਭ ਕੁਝ ਜਾਣ ਕੇ ਤੈਨੂੰ ਦੱਸਦਾ ਤੈਨੂੰ ਕੀ ਹੈ।
ਕਿਆ ਤਬੀਬ ਜੇ ਨਾੜੀ ਦੇਖੇ,
ਸਾਰਾ ਵੈਦ ਹੋਇਆ ਜਿਹੜਾ ਹੱਥ ਵੇਖ ਕੇ ਨਾੜੀ ਵੇਖ ਕੇ ਰੋਗ ਦੱਸੇ।
ਸੂਰਤ ਦੇਖ ਨਾ ਰੰਗ ਪਰੇਖੈ,
ਅਸਲੀ ਵੈਦ ਤਾਂ ਉਹ ਹੈ ਜਿਹੜਾ ਸ਼ਕਲ ਵੇਖ ਕੇ ਦੱਸ ਦੇ ਵੀ ਤੈਨੂੰ ਰੋਗ ਕੀ ਹੈ। ਬਾਦਸ਼ਾਹ ਮੈਂ ਤਾਂ ਤੇਰਾ ਮੂੰਹ ਵੇਖ ਕੇ ਦੱਸ ਸਕਦਾ ਤੈਨੂੰ ਰੋਗ ਕੀ ਲੱਗਾ ਹੋਇਆ ਹੈ।
ਮਮ ਉਸਤਾਦ ਹੈ ਨੈ ਕਾਚੋ,
ਜਿਹੜਾ ਮੇਰਾ ਉਸਤਾਦ ਹੈ ਨਾ ਉਹ ਕੱਚਾ ਨਹੀਂ, ਬੜਾ ਪੂਰਿਆਂ ਦਾ ਪੂਰਾ ਕਾਮਲ ਮੁਰਸ਼ਦ ਹੈ ਮੇਰਾ ਉਸਤਾਦ। ਇਹ ਉਸਤਾਦ ਕੌਣ ਨੇ? ਧੰਨ ਗੁਰੂ ਹਰਗੋਬਿੰਦ ਸਾਹਿਬ। ਬਾਦਸ਼ਾਹ ਮੇਰਾ ਉਸਤਾਦ ਕੱਚਾ ਨਹੀਂ, ਮੇਰਾ ਉਸਤਾਦ ਪੂਰਾ ਹੈ, ਖਰਾ ਹੈ,
ਗੁਣ ਪੂਰਨ ਬਚ ਸਾਚੀ ਬਾਚੋ,
ਸਾਰੇ ਪੂਰਨ ਗੁਣ ਨੇ ਤੇ ਇਸ ਕਰਕੇ ਉਹਦੀ ਕਿਰਪਾ ਦੇ ਨਾਲ, ਆਪਣੇ ਉਸਤਾਦ ਦੀ ਕਿਰਪਾ ਦੇ ਨਾਲ ਮੈਂ ਸਭ ਕੁਝ ਤੈਨੂੰ ਸਾਚੀ ਦੱਸਾਂਗਾ।
ਜਾਨ ਲੀਨ ਮੈਂ ਰੋਗ ਤੁਮਾਰੋ, ਸੁਣੋ ਇਕੰਤ ਹੋਏ ਨਿਰਧਾਰੋ,
ਬਾਦਸ਼ਾਹ ਮੈਂ ਤੇਰਾ ਰੋਗ ਜਾਣ ਲਿਆ ਤੈਨੂੰ ਰੋਗ ਕੀ ਹੈ, ਪਰ ਮੈਂ ਤੈਨੂੰ ਇਕਾਂਤ ਵਿੱਚ ਦੱਸਣਾ ਚਾਹੁੰਦਾ, ਇੱਥੇ ਇਕੱਠ ਬੜਾ ਹੈ, ਲੋਕ ਬੜੇ ਬੈਠੇ ਨੇ, ਮੈਂ ਤੇਰੇ ਰੋਗ ਨੂੰ ਇਕਾਂਤ ਵਿਚ ਜਾ ਕੇ ਕੱਲੇ ਬੈਠੇ ਨੂੰ ਦੱਸਣਾ ਚਾਹੁੰਦਾ ਹਾਂ।
ਮੈਂ ਗਨ ਮੈਂ ਕੋ ਬਿਰਤਾਂਤ,
ਸਾਰੇ ਲੋਕਾਂ ਵਿਚ ਮੈਂ ਤੈਨੂੰ ਸਾਰਾ ਰੋਗ ਨਹੀਂ ਦੱਸ ਸਕਦਾ।
ਨਿਫਲੈ ਮੰਤਰ ਜੇ ਹੋਏ ਬਖਿਆਤ,
ਜਿਹੜੀ ਗੱਲ ਪ੍ਰਗਟ ਹੋ ਜਾਏ ਫਿਰ ਉਹ ਨਿਸ਼ਫਲ ਹੋ ਜਾਂਦੀ ਹੈ। ਇਸ ਕਰਕੇ ਬਾਦਸ਼ਾਹ ਗੁਪਤ ਇਕਾਂਤ ਵਿਚ ਤੈਨੂੰ ਮੈਂ ਦੱਸਣਾ ਚਾਹੁੰਦਾ ਹਾਂ।
ਜਹਾਂਗੀਰ ਸੁਣ ਭਇਓ ਇਕਾਂਕੇ,
ਸੁਣਦਾ ਬਾਦਸ਼ਾਹ ਉਸੇ ਵੇਲੇ ਇਕਾਂਤ ਵਿਚ ਚਲਾ ਗਿਆ।
ਜੇਠਾ ਗਯੋ ਨਿਕ ਦਬ ਤਾਂ ਕੇ,
ਭਾਈ ਜੇਠਾ ਤੇ ਦੂਜਾ ਬਾਦਸ਼ਾਹ ਜਹਾਂਗੀਰ, ਤੀਜਾ ਕੋਈ ਨੀ ਉਥੇ, ਭਾਈ ਜੇਠਾ ਜੀ ਕੋਲ ਚਲੇ ਗਏ ਬਾਦਸ਼ਾਹ ਦੇ।
ਬੈਠ ਕਯੋ ਤੁਈ ਸਬਤ ਖੁਦਾਏ, ਕਹੋ ਜੇ ਸਾਚੀ ਦਿਓ ਬਤਾਏ।
ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਤੈਨੂੰ ਖੁਰਾ ਦੀ ਕਸਮ ਲੱਗੇ, ਸੱਚ ਦੱਸੀ ਜੋ ਮੈਂ ਕਹਾਂਗਾ ਆਖੀ ਇਹ ਸੱਚ ਹੈ, ਝੂਠ ਨਾ ਬੋਲੀ ਕਿ ਏਦਾਂ ਨਹੀਂ ਹੁੰਦਾ, ਜੋ ਹੁੰਦਾ ਨਾ ਉਹ ਮੈਂ ਦੱਸਾਂਗਾ, ਪਰ ਤੈਨੂੰ ਵੀ ਖੁਰਾ ਦੀ ਕਸਮ ਹੈ ਤੇ ਤੂੰ ਵੀ ਅੱਗੋਂ ਸੱਚ ਹੀ ਬੋਲੀ।
ਤੋ ਕੋ ਰੋਗ ਨਾ ਉਪਜਿਓ ਕੋਏ, ਨਿਸਮੈ ਤਰਾਸ ਕਿਸੂ ਤੇ ਹੋਏ।
ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ ਹੈ, ਤੈਨੂੰ ਕੋਈ ਕਿਸੇ ਪ੍ਰਕਾਰ ਦਾ ਰੋਗ ਨਹੀਂ ਉਪਜਿਆ ਹੋਇਆ। ਹਾਂ ਜਿਹੜਾ ਰਾਤ ਨੂੰ ਤੈਨੂੰ ਡਰ ਦਿਸਦਾ ਨਾ, ਰਾਤ ਨੂੰ ਜਿਹੜਾ ਤੈਨੂੰ ਭੈ ਆਉਂਦਾ ਹੈ,
ਹੋਲ ਰਿਓ ਦਿਲ ਟਿਕੈ ਨਾ ਕੈਸੇ,
ਉਸ ਵੇਲੇ ਤੇਰਾ ਹਿਰਦਾ ਹੌਲ ਵਿਚ ਆ ਜਾਂਦਾ ਹੈ ਔਰ ਤੇਰਾ ਹਿਰਦਾ ਟਿਕਦਾ ਨਹੀਂ।
ਦੀਪ ਸਿੱਖਾ ਮੈਂ ਬਾਯੂ ਜੈਸੇ,
ਜਿਵੇਂ ਹਵਾ ਚੱਲੇ ਤੇ ਦੀਵੇ ਦੀ ਲਾ ਢਿੱਲਦੀ ਹੈ ਨਾ, ਏਦਾਂ ਜਦੋਂ ਰਾਤ ਨੂੰ ਤੈਨੂੰ ਉਹ ਡਰ ਨਜ਼ਰ ਆਉਂਦਾ ਤੇ ਤੇਰਾ ਹਿਰਦਾ ਵੀ ਕੰਬਦਾ ਹੈ।
ਮਾਨ ਸ਼ਾਹ ਕੈ ਸੱਚ ਸੁਣਾਏ, ਮਮ ਪੀੜਾ ਤੈ ਨਿਸਚੇ ਪਾਏ।
ਬਾਦਸ਼ਾਹ ਬੋਲਿਆ ਕਹਿੰਦਾ ਹਾਂ ਹਬੀਬ ਜੀ ਇਹੀ ਰੋਗ ਹੈ, ਮੈਨੂੰ ਬੜਾ ਜਿਆਦਾ ਡਰ ਲੱਗਦਾ, ਤੁਸੀਂ ਬਿਲਕੁਲ ਹੀ ਸੱਚ ਕਹਿ ਰਹੇ ਹੋ।
ਸੁਣ ਹਜ਼ਰਤ ਆਵਤ ਜੁਗ ਸ਼ੇਰ,
ਭਾਈ ਜੇਠਾ ਜੀ ਬੋਲੇ ਕਹਿੰਦੇ ਬਾਦਸ਼ਾਹ ਜਦੋਂ ਅੱਧੀ ਕੋ ਰਾਤ ਦਾ ਸਮਾਂ ਹੁੰਦਾ ਉਦੋਂ ਦੋ ਸ਼ੇਰ ਆਉਂਦੇ ਨੇ ਤੇਰੇ ਕੋਲ, ਆਪ ਹੀ ਤੇ ਆਉਂਦੇ ਸਨ, ਕਹਿੰਦੇ ਦੋ ਸ਼ੇਰ ਆਉਂਦੇ ਨੇ ਬੜੇ ਭਿਆਨਕ ਉਹਨਾਂ ਦੇ ਰੂਪ ਹੁੰਦੇ ਨੇ,
ਦੋਏ ਦਿਸ਼ਤੇ ਕਰ ਕੋਪ ਕਨੇਰ,
ਦੋਏ ਪਾਸਿਓਂ ਬੜੇ ਗੁੱਸੇ ਨਾਲ ਵੱਧ ਕੇ ਆਉਂਦੇ ਨੇ ਤੇਰੇ ਵੱਲ।
ਗੁਰੂ ਹੱਥ ਦੇ ਤੋਏ ਬਚਾਵੈ, ਨਾ ਤਾਂ ਦੋਨੋਂ ਤੁਮ ਕੋ ਖਾਵੈ।
ਗੁਰੂ ਸਾਹਿਬ ਤੈਨੂੰ ਹੱਥ ਦੇ ਕੇ ਬਚਾ ਲੈਂਦੇ ਨੇ, ਨਹੀਂ ਤਾਂ ਉਹ ਦੋਵੇਂ ਸ਼ੇਰ ਤੈਨੂੰ ਖਾ ਹੀ ਜਾਣ, ਤੈਨੂੰ ਭਾਖੀ ਜਾਣ ਜੇ ਗੁਰੂ ਜੀ ਨਾ ਬਚਾਉਣ।
ਹਟਤ ਕਹਿ ਗੁਰਮਹਿਮਾ ਜਾਣ,
ਉਹ ਜਦੋਂ ਪਿੱਛੇ ਹਟਦੇ ਨੇ ਤੇ ਹਟਦਿਆਂ ਹੋਇਆ ਗੁਰੂ ਦੀ ਮਹਿਮਾ ਦੱਸਦੇ ਨੇ।
ਨਹੀਂ ਵਿਸਾਰਨ ਉਰਤੇ ਠਾਨ,
ਤੈਨੂੰ ਕਹਿੰਦੇ ਨੇ ਬਾਦਸ਼ਾਹ ਤੂੰ ਗੁਰੂ ਦੀ ਮਹਿਮਾ ਆਪਣੇ ਹਿਰਦੇ ਚੋਂ ਨਾ ਵਿਸਾਰ, ਏਦਾਂ ਤੈਨੂੰ ਹਟਦਿਆਂ ਹੋਇਆ ਸ਼ੇਰ ਕਹਿੰਦੇ ਨੇ।
ਡਰ ਹਰਬੇ ਹਿਤ ਜਤਨ ਬਤਾਵੈ, ਸੋ ਕਿਉਂ ਕਰ ਤੁਮ ਹਿਰਦੇ ਨਾ ਲਿਆਵੈ।
ਤੇਰੇ ਇਸ ਡਰ ਨੂੰ ਦੂਰ ਕਰਨ ਵਾਸਤੇ ਉਹ ਸ਼ੇਰ ਹੀ ਤੈਨੂੰ ਯਤਨ ਦੱਸ ਕੇ ਜਾਂਦੇ ਨੇ, ਪਰ ਤੂੰ ਉਹਨਾਂ ਦਾ ਕਹਿਣਾ ਨੀ ਮੰਨਦਾ, ਉਹ ਸ਼ੇਰ ਹੀ ਤੈਨੂੰ ਦੱਸ ਕੇ ਜਾਂਦੇ ਨੇ ਤੇਰਾ ਇਹ ਡਰ ਕਿਵੇਂ ਖਤਮ ਹੋਵੇਗਾ।
ਜੇ ਮੈਂ ਸਮਝਿਓ ਮੈਂ ਸਮਝਾਓ,
ਬਾਦਸ਼ਾਹ ਜੇ ਤੂੰ ਉਹਨਾਂ ਦਾ ਕਹਿਣਾ ਨੀ ਸਮਝਿਆ ਤੇ ਮੈਂ ਤੈਨੂੰ ਸਮਝਾਉਂਦਾ ਹਾਂ।
ਰੋਗ ਤੇਰਾ ਸਭ ਦੂਰ ਮਿਟਾਓ,
ਤੇਰਾ ਇਹ ਰੋਗ ਤੇਰਾ ਇਹ ਡਰ ਮੈਂ ਦੂਰ ਕਰ ਦਿਆਂਗਾ।
ਇਮ ਜੇਠੇ ਜਬ ਪਤੇ ਲਗਾਏ,
ਜਦੋਂ ਪਤੇ ਭਾਈ ਜੇਠਾ ਜੀ ਨੇ ਦੱਸੇ,
ਹਜ਼ਰਤ ਕਹਿਓ ਠੀਕ ਤੈ ਗਾਏ।
ਬਾਦਸ਼ਾਹ ਕਹਿੰਦਾ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਜੋ ਕੁਝ ਦੱਸਿਆ ਇਸੇ ਤਰ੍ਹਾਂ ਹੀ ਹੈ।
ਆਪ ਜਿਮ ਹਟੇ ਬਤਾਵਨ ਕੀ ਜੈ,
ਇਹ ਦੱਸੋ ਵੀ ਉਹ ਹਟਣਗੇ ਕਿਵੇਂ, ਉਹ ਮੇਰਾ ਖਹਿੜਾ ਕਿਵੇਂ ਛੱਡਣਗੇ, ਉਹ ਹੁਣ ਮੈਨੂੰ ਦੱਸੋ।
ਤੋ ਪੂਰਨ ਉਸਤਾਦ ਲਖੀ ਜੈ,
ਮੈਂ ਸਮਝਾਂਗਾ ਤੇਰਾ ਉਸਤਾਦ ਪੂਰਾ ਹੈ।
ਕਿਮ ਕੇਹਰ ਕਹਿ ਬੂਝ ਬੁਝਾਵੈ,
ਉਹ ਦੋਵੇਂ ਸ਼ੇਰ ਕੀ ਬੁਝਾਰਤ ਬੁਝਾ ਕੇ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ।
ਉਹ ਸਮਝਾਏ ਨਾ ਮਮ ਮਨ ਆਵੈ,
ਉਹ ਸਮਝਾਉਂਦੇ ਨੇ ਮੈਨੂੰ ਨੀ ਸਮਝ ਆਉਂਦੀ, ਤੁਸੀਂ ਕਿਰਪਾ ਕਰਕੇ ਦੱਸੋ ਉਹ ਸ਼ੇਰ ਕੀ ਬੁਝਾਰਤ ਬੁਝਾ ਕੇ ਜਾਂਦੇ ਨੇ।
ਆਪਣੇ ਮੈਂ ਸ਼ਰਧਾ ਡਿੱਡ ਜਾਣੇ, ਤਬ ਜੇਠੇ ਮੁੱਕ ਗਿਆ ਬਖਾਨੇ।
ਭਾਈ ਜੇਠੇ ਨੇ ਵੇਖਿਆ ਵੀ ਹੁਣ ਲੋਹਾ ਪੂਰੇ ਤਾਤ ਆ, ਹੁਣ ਇਹਨੂੰ ਦੱਸ ਦੇਣਾ ਚਾਹੀਦਾ। ਭਾਈ ਜੇਠਾ ਜੀ ਉਸ ਵੇਲੇ ਬੋਲੇ ਕਹਿਣ ਲੱਗੇ,
ਗੁਰਪਟ ਦੁਰਗ ਨਾ ਕੀਨ ਸੰਭਾਲੇ।
ਬਾਦਸ਼ਾਹ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਭੇਜਿਆ ਕਿਲੇ ਵਿਚ? ਕਹਿੰਦਾ ਹਾਂ। ਕਹਿੰਦੇ ਉਹਨਾਂ ਨੂੰ ਉੱਥੇ ਭੇਜ ਕੇ ਤੂੰ ਉਹਨਾਂ ਦੀ ਮੁੜ ਕੇ ਸੰਭਾਲ ਨਹੀਂ ਕੀਤੀ?
ਅਬਦ ਬਦੀ ਤਬ ਸਭ ਦਿਨ ਚਾਲੇ,
40 ਦਿਨਾਂ ਵਾਸਤੇ ਭੇਜਿਆ ਸੀ ਤੈਂ, ਪਰ ਹੁਣ 40 ਦਿਨਾਂ ਤੋਂ ਵੀ ਕਈ ਦਿਨ ਉੱਤੇ ਹੋ ਚੁੱਕੇ ਨੇ।
ਸੋ ਬਤੀਤ ਉੱਪਰ ਦਿਨ ਗਏ ਨਿਕਟ ਗੁਰੂ ਨਾ ਬੁਲਾਵਤ ਪਏ।
40 ਦਿਨਾਂ ਤੋਂ ਵੀ ਦਿਨ ਉੱਪਰ ਬਤੀਤ ਹੋ ਚੁੱਕੇ ਨੇ ਪਰ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਲੇ ਤੱਕ ਆਪਣੇ ਕੋਲ ਨਹੀਂ ਸੱਦਿਆ, ਕੋਲ ਨਹੀਂ ਬੁਲਾਇਆ।
ਗੁਰੂ ਸੰਗ ਝੂਠ ਬੋਲ ਬੈਠਾਨਾ,
ਗੁਰੂ ਹਰਗੋਬਿੰਦ ਸਾਹਿਬ ਨਾਲ ਝੂਠ ਬੋਲਿਆ ਹੈ
ਤੇ ਫਲ ਹੋਇਆ ਤ੍ਰਾਸ ਮਾਨਾ।
ਉਹਨਾਂ ਨਾਲ ਝੂਠ ਬੋਲਣ ਕਰਕੇ ਤੈਨੂੰ ਇਹ ਡਰ ਆਉਂਦਾ, ਇਹ ਸ਼ੇਰ ਤਾਂ ਆਉਂਦੇ ਨੇ ਕਿਉਂਕਿ ਤੂੰ ਗੁਰੂ ਸਾਹਿਬ ਨਾਲ ਝੂਠ ਬੋਲਿਆ ਹੈ।
ਜੇਕਰ ਆ ਜੇ ਨਾ ਮਨ ਜੇ ਪਠਾਵੈ ਤਰੈ ਨਾ ਕੇਹਰ ਆਵਤ ਕਾਮੈ।
ਬਾਦਸ਼ਾਹ ਦਾ ਇਲਾਜ ਇਹ ਹੈ ਕਿ ਅੱਜ ਹੀ ਆਪਣਾ ਕੋਈ ਬੰਦਾ ਉਹਨਾਂ ਕੋਲ ਭੇਜ ਕੇ ਉਹਨਾਂ ਨੂੰ ਬੁਲਾ ਉਥੋਂ ਗਵਾਲੀਅਰ ਦੇ ਕਿਲੇ ਚ। ਤੇ ਜੇ ਤੂੰ ਅੱਜ ਨਾ ਭੇਜਿਆ ਬੰਦਾ ਤੇ ਅੱਜ ਉਹ ਸ਼ੇਰ ਆਉਣਗੇ, ਫਿਰ ਤੈਨੂੰ ਜਿਉਂਦੇ ਨੂੰ ਮਾਰ ਮੁਕਾਉਣਗੇ, ਕੋਈ ਤੈਨੂੰ ਨਹੀਂ ਬਚਾਏਗਾ।
ਸਮਾਂ ਬੀਤੇ ਕੁਛ ਹੈ ਨਾ ਉਪਾਏ, ਗੁਰਦਿਸ਼ ਨਮੋ ਕਰੋ ਸਿਰ ਨਿਆਏ।
ਸਮਾਂ ਬੀਤ ਗਿਆ ਫਿਰ ਕੋਈ ਉਪਾਅ ਨਹੀਂ ਚੱਲਣਾ, ਹੁਣ ਹੀ ਉਹਨਾਂ ਦੀ ਸ਼ਰਧਾ ਧਾਰ ਕੇ ਆਪਣੇ ਮਨ ਚ ਉਹਨਾਂ ਵੱਲ ਮੱਥਾ ਟੇਕ ਤੇ ਆਪਣਾ ਕੋਈ ਬੰਦਾ ਉਹਨਾਂ ਕੋਲ ਭੇਜਣਾ। ਕਰ
ਜੋਰੋ ਅਰਬਾ ਕੀ ਉਚਾਰੋ,
ਹੱਥ ਜੋੜ ਕੇ ਉਹਨਾਂ ਦੇ ਚਰਨਾਂ ਚ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾ।
ਖਿਮੋ ਪ੍ਰਭੋ ਨਿਜ ਬਿਰਦ ਸੰਭਾਲੋ,
ਬੇਨਤੀ ਕਰਕੇ ਹੇ ਪ੍ਰਭੂ ਮੇਰੀ ਭੁੱਲ ਖਿਮਾ ਕਰ ਦਿਓ, ਆਪਣਾ ਬਿਰਦ ਸੰਭਾਲੋ।
ਪਠੋ ਮਨ ਜੇ ਆਵ ਨਿਕਟ ਅਕਾਰੋ,
ਅੱਜ ਹੀ ਕੋਈ ਬੰਦਾ ਭੇਜ ਕੇ ਆਪ ਜੀ ਨੂੰ ਆਪਣੇ ਕੋਲ ਬੁਲਾਉਂਦਾ ਹਾਂ।
ਦਰਸ਼ਨ ਕਰੋ ਸੀਸ ਪੱਗ ਧਾਰੋ,
ਤੁਹਾਡੇ ਦਰਸ਼ਨ ਕਰਕੇ ਤੁਹਾਡੇ ਚਰਨਾਂ ਤੇ ਮੈਂ ਆਪਣਾ ਸਿਰ ਧਰਾਂਗਾ।
ਉੱਠ ਕਰ ਅਬੈ ਨਾ ਬੂਝੋ ਕੋਏ, ਕਰੋ ਅਰਜ਼ ਕਬ ਤ੍ਰਾਸ ਨਾ ਹੋਏ।
ਬਾਦਸ਼ਾਹ ਹੁਣ ਇੱਥੋਂ ਉੱਠ ਕੇ ਬਾਹਰ ਕਿਸੇ ਨੂੰ ਪੁੱਛੀ ਨਾ, ਸਲਾਹ ਨਾ ਲੈਣ ਲੱਗ ਪਈ ਕਿ ਭੇਜਾਂ ਕਿ ਨਾ ਭੇਜਾਂ। ਤੇਰੇ ਸਲਾਹਕਾਰ ਬੜੇ ਮਾੜੇ ਨੇ, ਇਸ ਕਰਕੇ ਹੁਣ ਉੱਠਦਿਆਂ ਸਾਰ ਪਹਿਲਾਂ ਬਾਹਰੋਂ ਬੰਦਾ ਭੇਜ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਉਹਨਾਂ ਨੂੰ ਛੇਤੀ ਨਾਲ ਆਪਣੇ ਕੋਲ ਬੁਲਾ, ਤਾਂ ਤੇਰਾ ਬਚਾਅ ਹੋ ਸਕਦਾ, ਤਾਂ ਤੇਰਾ ਇਹ ਡਰ ਨਿਵਿਰਤ ਹੋ ਸਕਦਾ। ਇਹ ਸੁਣ ਕੇ ਬਾਦਸ਼ਾਹ ਭਾਈ ਜੇਠਾ ਜੀ ਕੋਲ ਉੱਠ ਕੇ ਬਾਹਰ ਆਇਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।